पे पथियो पासकी को नर गयो, देख दुर्ग पति को खत दे, पत कर जाने अखिल हवाल, सतगुर ठिग पहुंचियो तत्काल।
वाहिगुरु जी का खालसा,
वाहिगुरु जी की फतेह।
परम सत्कार योग, सम्मान योग, गुरु का खास रूप, गुरु खालसा, सात संगत, जिनके भाग बड़े हैं भाई, तिन साधु संग मुख जुड़े, बड़े भागा वाले हो, दीन दुनिया के मालक सतगुरु, धन धन श्री गुरु ग्रंथ साहिब सच्चे पातशाह के पावन चरणा च संध्या वेले दे सजे हुए दीवाना च एकत्र होके हाजरियां भर के गुरु का पावन पवित्र इतिहास बड़ी श्रद्धा भावना सत्कार नाल सरवण कर रहे। मेरी पीरी दे मालक सतगुरु श्री गुरु हरगोबिंद साहिब जी महाराज ग्वालियर दे किले च पहुंचे हन, बड़े भले स्थान ते दुर्गपति ने सतगुरां दा डेरा करवाया है। इत्थे इस किले अंदर बंद जो राजे सन, उन्हां नूं जदों खबर होई कि छेवें पातशाह आए ने, सुन के उन्हां अंदर आनंद वरतिया, जिहड़े निराश हो चुके सी कि इत्थों साडी मुक्ति नहीं हो सकदी, पर हुण आस बन गई कि जे गुरु हरगोबिंद साहब आ गए ने, उह सानूं इत्थों जरूर छुड़ाउणगे। सारे राजे इकट्ठे होके सतगुरां दे दर्शनां नूं आए, बेड़ियां पाईयां होईयां राजयां दे पैरां च, शरीर ते पाए हुए कपड़े मलीन हन, मैले हन, सिर दे केसां ते दाढ़ी दे केसां विच जूआं पईयां होईयां, बड़ी दुर्दशा है। शरीर कंगलियां समान सुके पए हन। जदों सतगुरां दे दर्शन कीते, नमस्कार कीते, जिहड़ी माया बादशाह वल्लों सतगुरां कोल आउंदी है, उस माया दीआं रस्तां लै के कड़ा प्रसाद दीआं देगां बनवा के सतगुरु ने सारिआं च वरता दिंदे ने। दो दिन बीत गए, सतगुरां ने आप नहीं छकिआ, कुछ भी नहीं छकिआ। भाई जेठा जी होणा ने सतगुरां नूं वेखिआ, महाराज जी साडे कोलों बड़ी वड्डी गलती होई है, साडे जीवन ते ही त्रिकार हो गया कि तुसी कुछ छकिया नहीं, असी दो दिन छकदे रहे, क्योंकि वरतदी सी देग असी भी लै लैंदे सी, आप जी ने नहीं छकिया। महाराज जी कहिंदे असी छकना भी नहीं, बादशाह दे भेजे हुए पैसियां दा नहीं कुछ छकना, हां जो तुसी मेहनत करके किरत विरत करके माया दा धन अन्न खरीद के लियाओगे, उहदे नाल बनिया होया भोजन तां असीं छक लवांगे, नहीं तां इसे तरह पौणहारी होके बैठांगे, जदों तक इस किले च रहांगे इसे तरह ही रहांगे, भुखे ही रहांगे। रात दा समां, शाम दा समां, भाई जेठा ते भाई पैड़ा जी होणी किले विचों बाहर निकले ने, एक ठठेरे दे कोल जाके मजदूरी कीती है, रात नूं सारी रात कण चलाउंदे ने, सवेरे एक रुपया रोजीना मिल, एक रुपये तो बाद वो भी पैसे वध गए, क्योंकि मजदूरी ज्यादा करदे सन, मेहनत ज्यादा करदे सन, ठठेरे दे कोल जिन्ने बर्तन रोज रात नूं बणदे सी उहदे नाल दुगणे बनन लग पए। वह भी खुश होके खुली माया देन लगा, उस माया दीआं रस्तां खरीद के भाई जेठा जी होणा ने उहदा लंगर पाणी तैयार करके छेवें पातशाह नूं चकाया, सतगुरां नूं भोजन चका के तृप्त होए, आनंदित होए, ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਚ ਇਸ ਤਰ੍ਹਾਂ ਨਿਵਾਸ ਕਰ ਰਹੇ ਨੇ। ਉਧਰ ਚੰਦੂ ਬੜਾ ਖੁਸ਼ ਹੋਇਆ ਕਿ ਮੇਰੀ ਮਨ ਭਾਉਂਦੀ ਹੋ ਗਈ ਜੋ ਮੈਂ ਚਾਹੁੰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਚ ਕੈਦ ਹੋ ਗਏ ਨੇ, ਬਸ ਹੁਣ ਕਿਸੇ ਤਰੀਕੇ ਉਨ੍ਹਾਂ ਨੂੰ ਮਾਰ ਮੁਕਾਵਾਂ ਤੇ ਮੇਰੀ ਚਿੰਤਾ ਖਤਮ ਹੋਵੇ। ਪਰ ਮਾਰਾਂ ਕਿਵੇਂ? ਇਹ ਸੋਚਾਂ ਸੋਚਦੇ ਨੇ, ਇਕ ਸੋਚ ਵਿਚਾਰੀ ਕਿ ਜਿਹੜਾ ਉਥੋਂ ਦਾ ਦੁਰਗਪਤੀ ਮਾਲਕ ਹੈ ਉਹਨੂੰ ਲਾਲਚ ਦੇਵਾਂ। ਇਹਨੇ ਇਕ ਚਿੱਠੀ ਦੁਰਗਪਤੀ ਹਰਦਾਸ ਨੂੰ ਲਿਖ ਕੇ ਭੇਜੀ। ਚਿੱਠੀ ਚ ਲਿਖਿਆ ਕਿ ਹਰਦਾਸ, ਜੇ ਤੂੰ ਮੇਰਾ ਕੰਮ ਕਰ ਦੇਵੇਂ ਤੇ ਮੈਂ ਤੈਨੂੰ 5,000 ਰੁਪਇਆ ਦਿਆਂਗਾ। ਬਸ ਤੂੰ ਇਤਨਾ ਕਰਨਾ ਕਿ ਇਹੋ ਜਿਹੀ ਪੁਸ਼ਾਕ ਮੈਂ ਤੇਰੇ ਕੋਲ ਭੇਜ ਰਿਹਾ ਉਹਦੇ ਤੇ ਜ਼ਹਿਰ ਲਾਣਾ, ਇਹੋ ਜਿਹਾ ਜ਼ਹਿਰ ਲਾਣਾ ਕਿ ਜਿਹਨੂੰ ਪਾਉਂਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਆਪਣਾ ਸਰੀਰ ਤਿਆਗ ਦੇਣ ਤੇ ਕਿਸੇ ਨੂੰ ਕਿਸੇ ਤੇ ਸ਼ੱਕ ਵੀ ਨਾ ਹੋਵੇ। ਉਹ ਪੁਸ਼ਾਕ ਤੂੰ ਇਸ ਢੰਗ ਨਾਲ ਜਾ ਕੇ ਦੇਣੀ ਹੈ। ਆਖੀਏ ਬਾਦਸ਼ਾਹ ਜਹਾਂਗੀਰ ਨੇ ਤੁਹਾਡੇ ਵਾਸਤੇ ਭੇਜੀ, ਤੁਸੀਂ ਅੰਗੀਕਾਰ ਕਰੋ। ਮੇਰਾ ਇਹ ਕੰਮ ਕਰ ਦੇਵੇਂ ਤੇ ਬਦਲੇ ਚ ਤੈਨੂੰ 5,000 ਰੁਪਇਆ ਦਿਆਂਗਾ, ਬੜੇ ਬੜੇ ਵੱਡੇ ਰੁਤਬੇ ਦਵਾਵਾਂਗਾ, ਕਈ ਪਿੰਡ ਤੈਨੂੰ ਇਨਾਮ ਵਜੋਂ ਦਵਾ ਦਿਆਂਗਾ, ਤੇਰਾ ਬੜਾ ਵਧੀਆ ਗੁਜ਼ਾਰਾ ਚੱਲੇਗਾ, ਤੇਰਾ ਮਾਣ ਸਤਿਕਾਰ ਹੋਵੇਗਾ, ਤੇਰਾ ਅਹਿਸਾਨ ਮੈਂ ਸਾਰੀ ਜ਼ਿੰਦਗੀ ਮੰਨਾਂਗਾ। ਇਸ ਤਰ੍ਹਾਂ ਚੰਦੂ ਨੇ ਇੱਕ ਚਿੱਠੀ ਲਿਖ ਕੇ ਆਪਣੇ ਇੱਕ ਨਰ ਦੇ ਹੱਥ, ਸੇਵਾਦਾਰ ਦੇ ਹੱਥ, ਗਵਾਲੀਅਰ ਦੇ ਕਿਲੇ ਚ, ਗਵਾਲੀਅਰ ਦੇ ਕਿਲੇ ਦਾ ਜਿਹੜਾ ਨਿਗਰਾਨ ਸੀ, ਇੱਥੋਂ ਦਾ ਜੋ ਜਮਾਦਾਰ ਸੀ ਜਿਹਦਾ ਨਾਂ ਹਰਦਾਸ ਹੈ, ਇਹ ਗੁਰੂ ਸਾਹਿਬ ਜੀ ਦਾ ਪ੍ਰੇਮੀ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰੇਮੀ ਸੀ। ਉਹ ਚਿੱਠੀ ਚੰਦੂ ਦੀ ਭੇਜੀ ਹੋਈ ਇਹਦੇ ਕੋਲ ਪਹੁੰਚੀ ਹੈ, ਇਹਨੇ ਪੜ੍ਹੀ ਹੈ, ਜਿਵੇਂ ਸਤਿਗੁਰਾਂ ਕੋਲ ਆ ਕੇ ਸਾਰੀ ਵਾਰਤਾ ਦੱਸ ਰਿਹਾ। ਆਓ ਮਨ ਬਿਰਤੀਆਂ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਸਤਨਾਮ
ਸੇਵਾਏ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀਓ, ਚੌਪਈ ਇਮਲਕ ਕਰ ਆਚੋ ਨਰ ਭੇਜਾ, ਕਹਿਓ ਕਿ ਦਰਬ ਸੰਗ ਗਨ ਲੈ ਜਾ।
ਇਸ ਤਰ੍ਹਾਂ ਕਹਿ ਕੇ ਇਹਨੇ ਇੱਕ ਆਪਣਾ ਚੰਗਾ ਵਿਸ਼ਵਾਸ ਪਾਤਰ ਬੰਦਾ, ਚੰਦੂ ਨੇ ਆਪਣਾ ਇੱਕ ਵਧੀਆ ਬੰਦਾ ਜਿਹਦੇ ਤੇ ਭਰੋਸਾ ਰੱਖਦਾ ਸੀ, ਯਕੀਨ ਕਰਦਾ ਸੀ, ਉਸ ਬੰਦੇ ਨੂੰ ਚਿੱਠੀ ਦੇ ਕੇ ਭੇਜਿਆ। ਆਖਿਆ ਨਾਲ ਪੈਸੇ ਵੀ ਲੈ ਜਾ, ਜੇ ਹਰਦਾਸ ਪੈਸਿਆਂ ਦੀ ਮੰਗ ਕਰੇ, ਦੁਰਗਪਤੀ ਪੈਸਿਆਂ ਦੀ ਮੰਗ ਕਰੇ ਤੇ ਉਹਨੂੰ ਪੈਸੇ ਦੇ ਕੇ ਅਪਣਾ ਲਵੀ, ਤੇ ਬਹੁਤ ਸਾਰੇ ਪੈਸੇ ਵੀ ਉਹਨੂੰ ਦੇ ਕੇ ਭੇਜਿਆ ਹੈ।
ਕੋ ਨਰ ਗਇਓ ਦੇਖ ਦੁਰਗਪਤੀ ਕੋ ਖਤ ਦਇਓ।
ਇਸ ਪਾਤਕੀ ਪਾਪੀ ਚੰਦੂ ਦਾ ਭੇਜਿਆ ਹੋਇਆ ਉਹ ਬੰਦਾ ਬੜੀ ਛੇਤੀ ਨਾਲ ਕਾਹਲੀ ਨਾਲ ਦਿੱਲੀਓ ਚੱਲ ਕੇ ਗਵਾਲੀਅਰ ਪਹੁੰਚਿਆ। ਗਵਾਲੀਅਰ ਦੇ ਕਿਲੇ ਕੋਲ ਆਇਆ ਜਿੱਥੇ ਦੁਰਗਪਤੀ ਹਰਦਾਸ ਨੂੰ ਇਹਨੇ ਆ ਕੇ ਵੇਖਿਆ। ਦੁਰਗਪਤੀ ਨੂੰ ਆ ਕੇ ਮਿਲ ਕੇ ਉਹ ਜਿਹੜੀ ਚਿੱਠੀ ਚੰਦੂ ਨੇ ਭੇਜੀ ਸੀ ਉਹ ਚਿੱਠੀ ਹਰਦਾਸ ਨੂੰ ਦਿੱਤੀ ਹੈ।
ਪਛ ਕਰ ਜਾਣਿਓ ਖਿਲ ਹਵਾ,
ਹਰਦਾਸ ਨੇ ਉਹ ਚਿੱਠੀ ਜੋ ਚੰਦੂ ਨੇ ਲਿਖ ਕੇ ਭੇਜੀ ਸੀ ਉਹ ਚਿੱਠੀ ਪੜ੍ਹੀ ਹੈ। ਪੜ੍ਹ ਕੇ ਉਸ ਚਿੱਠੀ ਵਿਚ ਜੋ ਹਵਾਲ ਲਿਖਿਆ ਸੀ, ਜੋ ਸਾਰੀ ਵਾਰਤਾ ਲਿਖੀ ਸੀ, ਉਹ ਸਾਰੀ ਵਾਰਤਾ ਇਹਨੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਪੜ੍ਹੀ ਹੈ।
ਸਤਿਗੁਰ ਠਿਗ ਪਹੁੰਚਿਓ ਤਤਕਾਲ,
ਤਤਕਾਲ ਉਸੇ ਵਕਤ ਬੜੀ ਛੇਤੀ ਨਾਲ ਕਾਹਲੀ ਨਾਲ ਇਹ ਚੱਲ ਕੇ ਹਰਦਾਸ ਨੇ ਜਦੋਂ ਚਿੱਠੀ ਪੜ੍ਹੀ, ਉਹ ਚਿੱਠੀ ਲੈ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਜਿੱਥੇ ਕਿਲੇ ਦੇ ਅੰਦਰ ਸਨ ਉਥੇ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਨੂੰ ਖਬਰ ਦੇਣ ਵਾਸਤੇ ਆਇਆ ਹੈ।
ਤੁਝ ਕੋ ਪਠਿਓ ਸ਼ਾ ਇਸ ਥਾਨੇ, ਸਭ ਫਰੇਬ ਇਹ ਚੰਦੂ ਥਾਨੇ।
ਹਰਦਾਸ ਆ ਕੇ ਛੇਵੇਂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਜਿਹੜਾ ਕਿਲੇ ਦਾ ਮਾਲਕ ਸੀ, ਕਿਲੇਦਾਰ ਸੀ, ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਜਹਾਂਗੀਰ ਨੇ ਆਪ ਜੀ ਨੂੰ ਇੱਥੇ ਕਿਲੇ ਚ ਭੇਜਿਆ ਹੈ। ਇੱਥੇ ਆਪ ਜੀ ਨੇ ਇਸ ਜਗ੍ਹਾ ਤੇ ਭੇਜਣ ਪਿੱਛੇ ਜਿਹੜਾ ਸਾਰਾ ਫਰੇਬ ਹੈ, ਛਲ ਹੈ, ਪਕਟ ਹੈ, ਉਹ ਚੰਦੂ ਨੇ ਕੀਤਾ। ਅੱਜ ਉਹਦੀ ਚਿੱਠੀ ਆਈ ਹੈ, ਉਹਦੀ ਚਿੱਠੀ ਪੜ੍ਹ ਕੇ ਮੈਨੂੰ ਸਾਰਾ ਕੁਝ ਪਤਾ ਲੱਗਾ। ਉਹਨੇ ਆਪ ਚਿੱਠੀ ਵਿੱਚ ਸਾਰੀ ਵਾਰਤਾ ਲਿਖ ਕੇ ਭੇਜੀ ਹੈ ਕਿ ਗੁਰੂ ਜੀ ਨੂੰ ਮੈਂ ਹੀ ਉੱਥੇ ਭਿਜਵਾਇਆ ਹੈ। ਮਹਾਰਾਜ ਆਪ ਜੀ ਇੱਥੇ ਆਏ ਹੋ, ਬਾਦਸ਼ਾਹ ਨੇ ਆਪ ਜੀ ਨੂੰ ਇੱਥੇ ਭੇਜਿਆ ਹੈ, ਇਹਦੇ ਪਿੱਛੇ ਸਾਰਾ ਜਿਹੜਾ ਫਰੇਬ ਹੈ, ਛਲ ਹੈ, ਕਪਟ ਹੈ, ਉਹ ਦੀਵਾਨ ਚੰਦੂ ਦਾ ਹੈ।
ਲੋਕਨ ਕੋ ਧਨ ਦੇ ਸਿੱਖ ਲਾਇਓ ਅਤੇ ਉਹ ਚੈਤ ਇਸ ਦੁਰਗ ਪਠਾਇਓ।
ਮਹਾਰਾਜ ਜੀ ਬਹੁਤ ਸਾਰੇ ਲੋਕਾਂ ਨੂੰ ਪੈਸਾ ਦੇ ਕੇ ਚੰਦੂ ਨੇ ਉਹਨਾਂ ਨੂੰ ਸਿਖਾ ਕੇ ਆਪਣਾ ਕੀਤਾ। ਨਜੂਮੀ ਨੂੰ ਵੀ ਉਹਨੇ ਪੈਸੇ ਦੇ ਕੇ, ਲਾਲਚ ਦੇ ਕੇ ਉਹਦੇ ਕੋਲ ਉਹੀ ਗੱਲ ਕਹਿਵਾਈ ਹੈ ਜੋ ਕਹਿਣਾ ਕਹਾਉਣਾ ਚਾਹੁੰਦਾ ਸੀ, ਉਹੀ ਕੁਝ ਕਹਿਵਾਇਆ ਹੈ। ਮਹਾਰਾਜ ਜੀ ਇਸ ਤਰ੍ਹਾਂ ਉਹਨੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਪੈਸਾ ਦੇ ਕੇ ਸਿਖਾਇਆ ਤੇ ਸਤਿਗੁਰੂ ਜੀ ਹੁਣ ਉਹ ਪਾਪੀ ਇੱਥੇ ਕਿਲੇ ਵਿੱਚ ਤੁਹਾਨੂੰ ਮਰਵਾਉਣਾ ਚਾਹੁੰਦਾ। ਹੁਣ ਉਹਨੇ ਮੈਨੂੰ ਵੀ ਲਾਲਚ ਭੇਜਿਆ, ਮੈਨੂੰ ਵੀ 5,000 ਰੁਪਏ ਦਾ, ਕਈ ਪਿੰਡਾਂ ਦਾ ਲਾਲਚ ਦਿੱਤਾ ਹੈ, ਤੇ ਸਤਿਗੁਰੂ ਜੀ ਹੁਣ ਉਹ ਪਾਪੀ ਤੁਹਾਨੂੰ ਇਸ ਕਿਲੇ ਦੇ ਵਿੱਚ ਮਰਵਾਉਣਾ ਚਾਹੁੰਦਾ ਹੈ।
ਅਪਰ ਨਬਰ ਨੀ ਕਰਨੀ ਕੋਈ ਇਹ ਪਰਪੰਚ ਸਭ ਤਿਸਤੇ ਹੋਏ।
ਮਹਾਰਾਜ ਜੀ ਹੋਰ ਨੀ ਕਿਸੇ ਨੇ ਕੋਈ ਗੱਲ ਵਰਣਨ ਕੀਤੀ, ਨਾ ਹੀ ਕਿਸੇ ਨੇ ਕਿਹਾ, ਨਾ ਨਜੂਮੀ ਦੀ ਇਹ ਮਤ ਸੀ ਕਿ ਸਾੜ ਸਤੀ ਆਈ ਹੋਈ ਹੈ। ਨਜੂਮੀ ਦਾ ਦਿਮਾਗ ਨਹੀਂ ਸੀ ਇਹਦੇ ਪਿੱਛੇ। ਮਹਾਰਾਜ ਸਾਰੇ ਪ੍ਰਪੰਚ ਨੂੰ ਰਚਣ ਵਾਲਾ ਜਿਹੜਾ ਹੈ ਉਹ ਚੰਦੂ ਹੈ, ਚੰਦੂ ਨੇ ਹੀ ਇਹ ਸਾਰਾ ਪ੍ਰਪੰਚ ਰਚਿਆ, ਉਸੇ ਨੇ ਇਹ ਸਾਰਾ ਛਲ ਤੇ ਕਪਟ ਰਚਿਆ ਹੋਇਆ, ਉਹਦਾ ਹੀ ਬਣਾਇਆ ਹੋਇਆ ਹੈ।
ਅਬ ਮੁਝਕੋ ਲਿਖ ਭੇਜਿਓ ਪੈਸੇ।
ਆਹ ਵੇਖੋ ਮਹਾਰਾਜ ਜੀ, ਹੁਣ ਉਸੇ ਪਾਪੀ ਚੰਦੂ ਨੇ ਮੈਨੂੰ ਵੀ ਇਹ ਚਿੱਠੀ ਲਿਖ ਕੇ ਭੇਜੀ ਹੈ, ਮੈਨੂੰ ਹੁਣ ਲਿਖ ਕੇ ਭੇਜਿਆ ਹੈ।
ਮੈਂ ਤਿਸ ਕਈ ਨਾ ਮਾਨੋ ਕੈਸੇ।
ਮਹਾਰਾਜ ਜੋ ਕੁਝ ਮਰਜ਼ੀ ਲਿਖ ਕੇ ਭੇਜੀ ਜਾਵੇ, ਚੰਦੂ ਜਿੰਨੇ ਮਰਜ਼ੀ ਲਾਲਚ ਲੋਭ ਦੇਈ ਜਾਵੇ, ਉਹਦਾ ਇੱਕ ਵੀ ਵਚਨ ਇੱਕ ਵੀ ਗੱਲ ਮੈਂ ਕਿਸੇ ਵੀ ਤਰੀਕੇ ਨਾਲ ਨਹੀਂ ਮੰਨਣੀ। ਭਾਵੇਂ ਉਹ ਡਰਾਵਾ ਦੇਵੇ, ਮੈਨੂੰ ਭੈ ਦੇਵੇ, ਲਾਲਚ ਦੇਵੇ, ਮਹਾਰਾਜ ਮੈਂ ਇੱਕ ਵੀ ਗੱਲ ਚੰਦੂ ਪਾਪੀ ਦੀ ਨਹੀਂ ਮੰਨਾਂਗਾ, ਕਿਸੇ ਵੀ ਤਰੀਕੇ ਨਹੀਂ ਮੰਨਾਂਗਾ।
ਸਭ ਫੜ ਕਰ ਸਤਿਗੁਰ ਨੂੰ ਸੁਣਾਇਓ।
ਜਿਹੜੀ ਚਿੱਠੀ ਚੰਦੂ ਨੇ ਲਿਖ ਕੇ ਭੇਜੀ ਸੀ ਉਹ ਸਾਰੀ ਚਿੱਠੀ ਪੜ ਕੇ ਇਸ ਦੁਰਗਪਤੀ ਹਰਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾ ਦਿੱਤੀ। ਮਹਾਰਾਜ ਆ ਸੁਣੋ, ਚੰਦੂ ਪਾਪੀ ਨੇ ਕੀ ਲਿਖ ਕੇ ਭੇਜਿਆ, ਕਿਹੜੀ ਚਿੱਠੀ ਭੇਜੀ ਹੈ। ਉਹ ਸਾਰੀ ਚਿੱਠੀ ਦੁਰਗਪਤੀ ਨੇ ਸਤਿਗੁਰੂ ਜੀ ਨੂੰ ਪੜ ਕੇ ਸੁਣਾਈ ਹੈ।
ਪੁਨ ਪਾਵਕ ਮੈਂ ਸੋ ਖਤ ਪਾਇਓ।
ਫਿਰ ਉਹ ਜਿਹੜੀ ਚਿੱਠੀ ਸੀ ਅੱਗ ਦੇ ਵਿੱਚ ਪਾ ਕੇ ਸਾੜ ਦਿੱਤੀ ਹੈ, ਉਸ ਚਿੱਠੀ ਨੂੰ ਅੱਗ ਚ ਪਾ ਕੇ ਜਲਾ ਦਿੱਤਾ।
ਸ੍ਰੀ ਹਰਗੋਬਿੰਦ ਬਾਕੀ ਉਚਾਰੇ, ਮਰੈ ਦੁਸ਼ਟ ਪਹੁੰਚਿਆ ਜਮ ਦੁਆਰੇ।
ਜਦੋਂ ਚੰਦੂ ਦੀ ਸਾਰੀ ਚਿੱਠੀ ਦੁਰਗਪਤੀ ਨੇ ਸਤਿਗੁਰਾਂ ਨੂੰ ਪੜ੍ਹ ਕੇ ਸੁਣਾਈ, ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿੰਦੇ ਬਸ ਹੁਣ ਇਸ ਪਾਪੀ ਦੁਸ਼ਟ ਦਾ ਸਮਾਂ ਨੇੜੇ ਆ ਪਹੁੰਚਿਆ, ਹੁਣ ਇਹ ਪਾਪੀ ਦੁਸ਼ਟ ਮਰੇਗਾ ਔਰ ਮਰ ਕੇ ਜਮ ਦੁਆਰੇ ਪਹੁੰਚੇਗਾ, ਇਹਦੇ ਜਮ ਦੁਆਰ ਜਾਣ ਦਾ ਸਮਾਂ ਨੇੜੇ ਆ ਗਿਆ। ਜਦੋਂ ਕਿਸੇ ਪਾਪੀ ਦਾ ਅੰਤ ਆਉਂਦਾ ਉਹ ਹੋਰ ਜ਼ਿਆਦਾ ਪਾਪ ਕਰਨ ਲੱਗ ਪੈਂਦਾ, ਹੋਰ ਜ਼ਿਆਦਾ ਪਾਪਾਂ ਵਿਚ ਪ੍ਰਵਿਰਤ ਹੋ ਜਾਂਦਾ ਹੈ। ਇਸ ਪਾਪੀ ਦੁਸ਼ਟ ਦਾ ਹੁਣ ਅੰਤ ਆ ਗਿਆ, ਹੁਣ ਇਹ ਮਰ ਕੇ ਜਮ ਦੁਆਰ ਪਹੁੰਚੇਗਾ।
ਆਨ ਸਮਾਂ ਡਿਗ ਪਹੁੰਚੇ ਉਤਾਈ।
ਹੁਣ ਉਹਦਾ ਜਿਹੜਾ ਸਮਾਂ ਹੈ ਨਾ ਅੰਤ ਦਾ ਚੰਦੂ ਦਾ, ਉਹ ਹੁਣ ਨੇੜੇ ਆ ਪਹੁੰਚਿਆ ਹੈ।
ਹੱਥੋਂ ਕੁਮੋਤ ਬੱਚਾ ਅਬਨਾਏ।
ਬੜੀ ਭੈੜੀ ਮੌਤੇ ਮਾਰਾਂਗੇ ਚੰਦੂ ਨੂੰ, ਕਮੋਤੇ ਮਾਰਾਂਗੇ, ਕੂਕਰ ਦੀ ਮੌਤ ਮਾਰਾਂਗੇ ਚੰਦੂ ਨੂੰ, ਔਰ ਕੂਕਰ ਦੀ ਮੌਤ ਮਾਰ ਕੇ ਉਹਨੂੰ ਜਮ ਦੁਆਰੇ ਭੇਜਾਂਗੇ, ਹੁਣ ਉਹ ਸਾਡੇ ਕੋਲੋਂ ਬਚ ਨਹੀਂ ਸਕਦਾ, ਜਿੰਨੇ ਮਰਜ਼ੀ ਉਪਾਅ ਕਰ ਲਵੇ।
ਜਮਾਦਾਰ ਸੁਣ ਕਰ ਰਖਾਇਓ।
ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹ ਬਚਨ ਕਹੇ, ਜਮਾਦਾਰ ਨੇ ਸੁਣੇ, ਜਮਾਦਾਰ ਤੋਂ ਭਾਵ ਜਿਹੜਾ ਉਹ ਕਿਲੇ ਦਾ ਮਾਲਕ ਸੀ ਦੁਰਗਪਤੀ ਹਰਦਾਸ ਸੀ, ਉਹਨੇ ਮਹਾਰਾਜ ਜੀ ਦੇ ਇਹ ਸਾਰੇ ਬਚਨ ਸੁਣੇ ਤੇ ਸੁਣ ਕੇ ਬੜਾ ਖੁਸ਼ ਹੋਇਆ।
ਇਹ ਬੜ ਪਾਪੀ ਬਹੁਤ ਬਚਾਇਓ।
ਕਹਿਣ ਲੱਗਾ ਸਤਿਗੁਰੂ ਜੀ, ਇਹ ਬੜਾ ਵੱਡਾ ਪਾਪੀ ਹੈ ਚੰਦੂ, ਇਹ ਬੜਾ ਬੜੇ ਸਮੇਂ ਤੋਂ ਬਚਿਆ ਰਿਹਾ, ਇਹ ਬੜੇ ਸਮੇਂ ਤੋਂ ਬਚਿਆ ਆ ਰਿਹਾ ਹੈ।
ਕਰੀ ਅਵਗਿਆ ਬਡੋਂ ਬਡੇਰੇ।
ਵੱਡਿਆਂ ਤੋਂ ਵੱਡਿਆਂ ਦੀ ਬੜੀ ਬੇਅਦਬੀ ਕੀਤੀ ਹੈ, ਇਹਨੇ ਬੜਾ ਬੜਾ ਵੱਡਾ ਨਿਰਾਦਰ ਕੀਤਾ ਹੈ, ਬੜੇ ਬੜੇ ਮਹਾਂਪੁਰਖਾਂ ਸਾਧੂਆਂ ਨੂੰ ਇਸ ਪਾਪੀ ਚੰਦੂ ਨੇ ਦੁੱਖ ਦਿੱਤਾ ਹੈ।
ਅਬਲੋ ਨੇ ਬਾਧਾ ਕੁਚੇਰੇ।
ਹਾਲੇ ਤੱਕ ਚੰਦੂ ਨੂੰ ਕੋਈ ਬਾਧਾ ਨਹੀਂ ਸੀ ਆਈ, ਇਹਨੇ ਪਾਪ ਤਾਂ ਬੜੇ ਕੀਤੇ ਨੇ ਪਰ ਹਾਲੇ ਤੱਕ ਇਹਨੂੰ ਕੋਈ ਫਲ ਨਹੀਂ ਸੀ ਮਿਲਿਆ ਪਾਪ ਦਾ, इनू हाले तक कोई बाधा नहीं आई वेखी
जो सजाए तब दुष्ट जो सारे।
महाराज जी जदों आप जी इस महा पापी चंदू नू सजा दोगे ना ते जिन्ने होर भी दुष्ट ने उन्हां नू भी सारिया नू कन हो जाणगे कि जे महापुरखां साधुआं नू दुख देईए ते एहो जी सजा मिलदी। महाराज जी चंदू नू तुसीं सजा दोगे ना ते जिहड़े बाकी दे महापुरखां दे दुखी ने उन्हां सारिया नू भी कन हो जाणगे, उन्हां सारिया नू भी पता लग जाएगा। महाराज ओ भी चंदू नू जदों सजा दोगे तद उन्हां दे भी अंदर निश्चय डर धारनगे, ओ भी अपने हिरदे च डरनगे, भय भीत होणगे।
चंदू नर हे कहो जाओ निज सदन सवेरा।
सतगुरु सचे पातशाह जी नू मिल के हरदास फिर किले तो बाहर आया, जिथे किले तो बाहर चंदू दा भेजिया वो बंदा बैठा सी जिहड़ा चिट्ठी लैके आया सी, उहनू आके हरदास मिलिया, उहनू आके मिलिया ते आख्या भाई सजना एदां कर भी कल सवेर हुंदे ही इथों निकल जाई, जे तू अपना बचा चाहुंदा ना अपना भला चाहुंदा ते कल सवेर हुंदिया ही इथों निकल के चला जाई।
हम ते अग अतोत ना कोई।
जेड़ा पाप करन वास्ते चंदू ने चिट्ठी लिख के भेजी है ना एहो जा पाप साडे कोलो नहीं होना, ए महा पाप ए महा बजर पाप असी नहीं कर सकते जो चंदू ने भेजिया लिख के।
भलो जान तुम की जय सोए।
ते हुण जो तुहाडे मन च आवे तुसी ओ करो, असि ये पाप ए बजर पाप नहीं कर सकते।
लिखियो शाह इन राख सुखारे।
नाले चंदू तो बड़ा बादशाह है ते बादशाह जहांगीर दा परवाना मेरे कोल आया लिखिया पिया, उन्हें लिख के भेजा कि गुरु जी नू किसी प्रकार की तकलीफ नहीं आउण देनी, उन्हां नू सुख नाल रखना है। मैं बादशाह दा कहा मन्नांगा चंदू दा नहीं, ना ही मैं ये पाप कर सकदा। बादशाह ने परवाना लिख के भेजा कि गुरु जी नू सुखाले तरीके नाल सुख दे तरीके नाल रखना है।
जय चंदू अग हम न धारे।
जो चंदू पाप चाहुंदा है ना एहो जा पाप असी नहीं कर सकते, ना ही ये पाप साडे कोल होना है, ना ही असी कर सकते हां।
गयो निराशा जाए सुनायो।
तुसी जाके चंदू नू ये सारी गल दस दियो, चंदू नू जाके साडा सारा जवाब सुना दियो।
गयो निराशा जाए सुनायो, बहु दुख ते मन मैं मुर जायो।
हुण जदों ये जवाब दे दिता हरदास ने, ये चंदू दा भेजिया होया नौकर बड़ा मुरझाया होया निराश होके वापस मुड़िया, और निराश होके वापस मुड़िया बड़े दुख दे नाल इहदा मन मुरझा गया। जाके चंदू नू इहने सारी गल दसी, दीवान जी हरदास ने दुर्गपति ने तां इनकार कर दिता, वो कहिंदा मैं ये पाप नहीं कर सकदा, मैं ये पाप नहीं करना जो कुछ मर्जी हो जाए। सुन के चंदू बड़ा दुखी होया, चंदू दा मन भी बड़ा भारी मुरझाया है।
निस दिन जिसके चिंत बिसाला।
चंदू दे मन च बड़ी चिंता चलन लगी, रात दिन सोची जावे भी हुण की करा, मैं ता सोचिया सी भी किले दे विच ही गुरु जी नू मरवा देंगा, पर उत्थो किले दा जेड़ा किलेदार है वह ता मेरी गल मन के नहीं राजी, उन्हें ता अगो टके वांगू मैनू खरा जवाब दे भेजिया। इहदे मन च हुण रात दिन चिंता चलदी है।
हत्तों के मैं ना ता मेरो काला।
सोचदा है चंदू के मैं हुण गुरु हरगोबिंद साहब नू किवें मारा, जे मैं उन्हां नू ना मार सकिया ते उन्हां ने मैनू मार देना। चंदू सोच रहा है कि जे मैं उन्हां नू नहीं मार सकिया ते उन्हां ने मैनू मार मुकाउणा है।
उमरावन तन दीन सिखायो, नहीं शाह को याद करायो।
और चंदू ने की कीता, जिन्ने उमराव सी ना बादशाह दे नेड़े रहण वाले वजीर अहलकार सी उना सारिया नू चंदू ने सिखा दिता, उना नू किसे नू पैसे दे दिते, किसे नू रुपये दे दिते, किसे नू कुछ भेटा दे दिती, उना सारिया नू सिखा दिता। ए सिखाया कि किसे ने बादशाह नू गुरु हरगोबिंद साहब दा ना याद नहीं कराउणा, क्योंकि बादशाह इत्थे कम्मां कारां च व्यस्त हो जाएगा, उन्हूं भुल जाएगा, ਕਿ ਮੈਂ ਗੁਰੂ ਜੀ ਨੂੰ ਉੱਥੇ ਕਿਲੇ ਚ ਭੇਜਿਆ, ਉਹਨਾਂ ਨੂੰ ਵਾਪਸ ਵੀ ਸੱਦਣਾ 40 ਦਿਨਾਂ ਬਾਅਦ। ਤੁਸੀਂ ਬਾਦਸ਼ਾਹ ਨੂੰ ਕਿਸੇ ਨੇ ਯਾਦ ਨਹੀਂ ਕਰਾਉਣਾ, ਉਹਨੂੰ ਇਹ ਗੱਲ ਯਾਦ ਨਹੀਂ ਆਉਣ ਦੇਣੀ ਸਤਿਗੁਰਾਂ ਵਾਲੀ।
ਜ਼ਿਕਰ ਕਰੋ ਕਬ ਨਾਈ,
ਕਦੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਬਾਦਸ਼ਾਹ ਜਹਾਂਗੀਰ ਦੇ ਕੋਲ ਕਿਸੇ ਨੇ ਨਹੀਂ ਕਰਨਾ।
ਇਸਤੇ ਬਸੈ ਦੁਰਗ ਕੇ ਮਾਈ,
ਇਸ ਕਰਕੇ ਜੇ ਤੁਸੀਂ ਜ਼ਿਕਰ ਕਰੋਗੇ ਤੇ ਬਾਦਸ਼ਾਹ ਉਹਨਾਂ ਨੂੰ ਬੁਲਾ ਲਏਗਾ, ਜੇ ਤੁਸੀਂ ਜ਼ਿਕਰ ਹੀ ਨਾ ਕਰੋਗੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਕਿਲੇ ਵਿੱਚੋਂ ਬਾਹਰ ਨਹੀਂ ਆ ਸਕਣਗੇ। ਉਹ ਉਥੇ ਸਾਰੀ ਜ਼ਿੰਦਗੀ ਗਵਾਲੀਅਰ ਦੇ ਕਿਲੇ ਵਿਚ ਹੀ ਕੈਦ ਰਹਿ ਜਾਣਗੇ।
ਸ਼ਾਹ ਜੀ ਕਹੇ ਫੇਰ ਮਤ ਦੀਜੈ,
ਆਦੇ ਬਾਦਸ਼ਾਹ ਜਹਾਂਗੀਰ ਕਿਤੇ ਗੁਰੂ ਜੀ ਦਾ ਜ਼ਿਕਰ ਕਰੇ ਵੀ, ਜੇ ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜ਼ਿਕਰ ਵੀ ਕਰੇ ਤੇ ਤੁਸੀਂ ਉਹ ਗੱਲ ਟਾਲ ਕੇ ਦੂਜੇ ਪਾਸੇ ਲੈ ਜਾਣੀ, ਉਹਦੀ ਗੱਲ ਹੀ ਕੱਟ ਦੇਣੀ ਹੈ। ਉਹ ਗੱਲ ਹੀ ਨਾ ਕਰੇ, ਜ਼ਿਕਰ ਹੀ ਨਾ ਕਰੇ ਗੁਰੂ ਜੀ ਦਾ, ਜੇ ਕਰੇ ਵੀ ਤੇ ਤੁਸੀਂ ਉਹਦੀ ਗੱਲ ਕਹਿ ਕੇ ਟਾਲ ਦੇਣੀ ਹੈ, ਉਲਟਾ ਦੇਣੀ ਹੈ।
ਨਿਜ ਸੁਖ ਹਿਤ ਗੁਰ ਨੈ ਨਿਕ ਸੀਜੈ,
ਹਾਂ ਕਦੇ ਵੀ ਤੁਸੀਂ ਆਪਣੇ ਸੁਖ ਵਾਸਤੇ ਕੋਈ ਗੱਲ ਨਹੀਂ ਕਹਿਣੀ। ਔਰ ਨਿਜ ਸੁਖ ਚਾਹੋ ਦੁਰਗ ਮੈਂ ਰੱਖੋ, ਜੇ ਤੁਸੀਂ ਆਪਣਾ ਸੁਖ ਚਾਹੁੰਦੇ ਹੋ ਤੇ ਉਹਨਾਂ ਨੂੰ ਕਿਲੇ ਦੇ ਵਿਚ ਹੀ ਰੱਖੋ, ਕਿਲੇ ਦੇ ਵਿਚ ਹੀ ਰਹਿਣ ਦਿਓ।
ਬਸੈ ਦੁਰਗ ਸਿਮਰੰਤ ਖੁਦਾਏ, ਤੁਮਰੀ ਬਿਨਸੈ ਅਖਿਲ ਬਲਾਏ,
ਜੇ ਬਾਦਸ਼ਾਹ ਜੇਕਰ ਵੀ ਕਰੇ ਤੇ ਤੁਸੀਂ ਬਾਦਸ਼ਾਹ ਨੂੰ ਕਹਿਣਾ, ਬਾਦਸ਼ਾਹ ਸਲਾਮਤ, ਜੇ ਤੂੰ ਆਪਣਾ ਸੁਖ ਚਾਹੁੰਦਾ, ਜੇ ਤੂੰ ਚਾਹੁੰਦਾ ਵੀ ਤੂੰ ਸਦਾ ਸੁਖੀ ਰਹੇ ਤੇ ਗੁਰੂ ਜੀ ਨੂੰ ਸਾਰੀ ਜ਼ਿੰਦਗੀ ਉੱਥੇ ਕਿਲੇ ਚ ਰਹਿਣ ਦੇ, ਉੱਥੇ ਬੈਠੇ ਉਹ ਖੁਦਾ ਖੁਦਾ ਕਰੀ ਜਾਣਗੇ ਤੇ ਤੈਨੂੰ ਸੁਖ ਮਿਲੇਗਾ। ਜੇ ਬਾਦਸ਼ਾਹ ਜੇਕਰ ਵੀ ਕਰੇ ਤੇ ਕਹਿਣਾ, ਬਾਦਸ਼ਾਹ ਉਹਨਾਂ ਨੂੰ ਬਾਹਰ ਨਾ ਕੱਢੀ, ਜੇ ਤੂੰ ਆਪਣਾ ਸੁਖ ਚਾਹੁੰਦਾ, ਆਪਣੀ ਕਲਿਆਣ ਚਾਹੁੰਦਾ ਤੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਚ ਰਹਿਣ ਦੇ, ਉਥੇ ਬੈਠੇ ਉਹ ਖੁਦਾ ਨੂੰ ਸਿਮਰੀ ਜਾਣ, ਬੈਠੇ ਖੁਦਾ ਨੂੰ ਯਾਦ ਕਰੀ ਜਾਣ।
ਨਿਜ ਸੁਖ ਚਾਹੋ ਦੁਰਗ ਮੈਂ ਰੱਖੋ,
ਜੇ ਤੂੰ ਆਪਣਾ ਸੁਖ ਚਾਹੁੰਦਾ ਤੇ ਉਹਨਾਂ ਨੂੰ ਕਿਲੇ ਦੇ ਵਿਚ ਹੀ ਰੱਖ, ਤੇਰੀਆਂ ਸਾਰੀਆਂ ਬਲਾਵਾਂ ਬਿਲਸ ਜਾਣਗੀਆਂ।
ਇਮਰੈ ਸ਼ਾਹ ਜੇ ਇਸ ਵਿਦ ਭਖ,
ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਦਸ਼ਾਹ ਯਾਦ ਕਰੇ ਤੇ ਤੁਸੀਂ ਇਸ ਤਰ੍ਹਾਂ ਜਵਾਬ ਦੇਣਾ ਬਾਦਸ਼ਾਹ ਨੂੰ, ਇਸ ਤਰ੍ਹਾਂ ਦਾ ਜਵਾਬ ਦੇ ਕੇ ਬਾਦਸ਼ਾਹ ਨੂੰ ਰੋਕ ਦੇਣਾ, ਗੁਰੂ ਜੀ ਨੂੰ ਬੁਲਾਣ ਨਹੀਂ ਦੇਣਾ।
ਇਤਿਹਾਸਕ ਨਿਤ ਕਪਟ ਰਚੰਤਾ,
ਇਤਿਹਾਸਕ ਬੜੇ ਕਪਟ ਚੰਦੂ ਰਚਦਾ, ਰੋਜ਼ ਹੀ ਅਨੇਕ ਪ੍ਰਕਾਰ ਦੇ ਇਸ ਤਰ੍ਹਾਂ ਦੇ ਕਪਟ ਸੋਚਦਾ ਹੈ।
ਮਹਾਂ ਦੁਸ਼ਟ ਅਗ ਨਹੀਂ ਲਖੰਤਾ,
ਮਹਾਂ ਦੁਸ਼ਟ ਹੈ ਚੰਦੂ, ਏਡੇ ਵੱਡੇ ਪਾਪ ਕਰ ਰਿਹਾ, ਇਹਨੂੰ ਇਹ ਪਾਪ ਪਾਪ ਨਹੀਂ ਲੱਗਦੇ, ਇਹ ਜਾਣਦਾ ਹੀ ਨਹੀਂ ਕਿ ਜੋ ਮੈਂ ਕਰ ਰਿਹਾ ਇਹ ਬੜੇ ਵੱਡੇ ਪਾਪ ਹਨ।
ਇਸੀ ਰੀਤ ਦਿਨ ਬੀਤੇ ਚਾਲੇ,
ਜੀ ਇਸੇ ਰੀਤ ਨਾਲ ਹੁਣ ਦਿਨ ਬੀਤਣ ਤੇ ਕਿਹੜਾ ਸਮਾਂ ਲੱਗਦਾ ਹੈ, ਕਹਿੰਦੇ ਦਿਨ 40 ਬੀਤ ਗਏ, 40 ਦਿਨ ਬਤੀਤ ਹੋ ਗਏ।
ਸ਼ਾਹ ਕਵਕੀਨ ਸੰਭਾਲੇ,
ਬਾਦਸ਼ਾਹ ਨੇ ਸਤਿਗੁਰਾਂ ਨੂੰ ਯਾਦ ਹੀ ਨਹੀਂ ਕੀਤਾ 40 ਦਿਨਾਂ ਬਾਅਦ, 40 ਦਿਨਾਂ ਵਾਸਤੇ ਭੇਜਿਆ ਸੀ ਜਪ ਤਪ ਕਰਨ ਲਈ, 40 ਦਿਨ ਵੀ ਬੀਤ ਗਏ ਨੇ, ਪਰ ਬਾਦਸ਼ਾਹ ਨੇ ਸਤਿਗੁਰਾਂ ਨੂੰ ਯਾਦ ਨਹੀਂ ਕੀਤਾ, ਨਾ ਹੀ ਮਹਾਰਾਜ ਜੀ ਨੂੰ ਸੰਭਾਲਿਆ ਹੈ।
ਸਭਾ ਮੈਂ ਜ਼ਿਕਰ ਜੇ ਕਰਿਓ,
ਜੇ ਕਿਸੇ ਦਿਨ ਬਾਦਸ਼ਾਹ ਜਹਾਂਗੀਰ ਨੇ ਆਪਣੀ ਸਭਾ ਚ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਵੀ ਕੀਤਾ ਹੈ,
ਕਹਿ ਕਰ ਉਮਰਾ ਮਨ ਸੋ ਹਰਿਓ,
ਜਿਹੜੇ ਉਮਰਾਵ ਸੀ ਚੰਦੂ ਦੇ ਸਿਖਾਏ ਹੋਏ, ਉਹ ਕਹਿ ਕੇ ਬਾਦਸ਼ਾਹ ਨੂੰ ਭਰਮਾ ਦਿੰਦੇ ਸੀ, ਕਹਿੰਦੇ ਬਾਦਸ਼ਾਹ ਨਾ ਉਹਨਾਂ ਨੂੰ ਬਾਹਰ ਨਾ ਬੁਲਾਈ, ਜੇ ਤੂੰ ਆਪਣਾ ਸੁਖ ਚਾਹੁੰਦਾ ਤੇ ਉਹਨਾਂ ਨੂੰ ਉੱਥੇ ਬੈਠਿਆਂ ਜਪ ਕਰੀ ਜਾਣ ਦੇ। ਏਦਾਂ ਉਮਰਾਵਾਂ ਨੇ ਕਹਿ ਕੇ ਬਾਦਸ਼ਾਹ ਨੂੰ ਪ੍ਰਭਾ ਦੇਣਾ, ਇਹਦੀ ਮਤ ਵਿਚਲਿਤ ਕਰ ਦੇਣੀ।
ਤੁਮਰੇ ਤਨ ਸੁਖ ਹੋਰੇ ਗੁਰ ਬੈਸੇ,
ਉਮਰਾਵਾਂ ਨੇ ਕਹਿਣਾ ਬਾਦਸ਼ਾਹ ਗੁਰੂ ਜੀ ਦੇ ਉੱਥੇ ਬੈਠਣ ਕਰਕੇ ਤੇਰੇ ਸਰੀਰ ਨੂੰ ਸੁਖ ਹੈ, ਜੇ ਗੁਰੂ ਜੀ ਗਵਾਲੀਅਰ ਦੇ ਕਿਲੇ ਚ ਬੈਠੇ ਨੇ ਤਾਂ ਤੁਹਾਡੇ ਤਨ ਨੂੰ ਸਰੀਰ ਨੂੰ ਸਾਰੇ ਸੁਖ ਪ੍ਰਾਪਤ ਹੋ ਰਹੇ ਨੇ।
ਦੁਰਗ ਬਿਖੈ ਨਿਕਸਾਉ ਨਾ ਕੈਸੇ,
ਗੁਰੂ ਜੀ ਨੂੰ ਕਿਸੇ ਵੀ ਤਰੀਕੇ ਦੁਰਗ ਦੇ ਵਿੱਚੋਂ ਕਿਲੇ ਦੇ ਵਿੱਚੋਂ ਬਾਹਰ ਨਾ ਕੱਢੀ, ਜੇ ਤੂੰ ਆਪਣਾ ਸੁਖ ਚਾਹੁੰਦਾ ਹੈ।
ਦਰਬ ਜਾਤ ਰਾਵਰ ਕੇ ਕਰਤੇ,
ਗੁਰੂ ਜੀ ਨੂੰ ਕਿਹੜਾ ਉੱਥੇ ਕਿਸੇ ਚੀਜ਼ ਦੀ ਕਮੀ ਹੈ, ਤੁਹਾਡੇ ਘਰੋਂ ਬਹੁਤ ਸਾਰਾ ਪੈਸਾ ਉਹਨਾਂ ਦੇ ਕੋਲ ਜਾਂਦਾ, ਰੋਜ਼ ਉਹਨਾਂ ਦੇ ਕੋਲ ਬਹੁਤ ਸਾਰੇ ਪੈਸੇ ਤੁਹਾਡੇ ਘਰੋਂ ਤੁਹਾਡੇ ਖਜ਼ਾਨੇ ਚੋਂ ਜਾਂਦੇ ਨੇ।
ਜਿੱਥੇ ਆਨੰਦ ਸੋ ਬੈਠੇ ਉਹ ਵਰਤੇ,
ਉੱਥੇ ਉਹ ਬੜੇ ਆਨੰਦ ਨਾਲ ਵਰਤ ਰਹੇ ਨੇ, ਆਨੰਦ ਨਾਲ ਬੈਠੇ ਨੇ, ਉੱਥੇ ਕਿਹੜਾ ਉਹਨਾਂ ਨੂੰ ਕੋਈ ਪਰੇਸ਼ਾਨੀ ਹੈ ਜਾਂ ਕੋਈ ਦੁੱਖ ਹੈ, ਉਹ ਤਾਂ ਬੜੇ ਆਨੰਦ ਨਾਲ ਉੱਥੇ ਬੈਠੇ ਵਰਤ ਰਹੇ ਨੇ।
ਤੁਮਰੇ ਕੁਸ਼ਲ गुरु धन पावे।
तेरी कुशलता हो रही है तो गुरु जी नू उत्थे पैसे मिल रहे ने, रुपये मिल रहे ने, उन्हां नू और की चाहिए। बादशाह उन्हां नू उत्थे बैठे रुपये पैसे मिल रहे ने और उन्हां दे उत्थे बैठन नाल तुहाडी कुशलता है, तुहाडे शरीर नू सुख प्राप्त हो रहा है।
समय दोष न कच मन आवे,
इहदे विच तुहाडे ते कोई दोष नहीं। जे तुसी आखो ना भी गुरु जी किले च ने कैद ने, वो कैद थोड़ी ने, उन्हां नू तां उत्थे पैसे मिलदे ने, बैठियां नू तुहाडे खजाने चो जांदे ने, तुहाडे ते कोई दोष नहीं। ते ओ जे उत्थे बैठे ने, बदले च उन्हां नू मेहनताना मिल रहा है, उन्हां नू पैसे मिल रहे ने, इस करके बादशाह तेरे ते कोई किसे प्रकार दा दोष नहीं आवेगा।
हिम फरेब की कह कह बात,
इदा जे किते बादशाह जिक्र करदा भी है ना गुरु साहब दा, ते ओ जेड़े उमराव ने, अफसर ने, अहलकार ने, ओ एदा दियां गल्लां करके बादशाह दी मत भरमा दिंदे, एदी मत ते पर्दा पा दिंदे ने।
जहांगीर की मत विचलात,
बादशाह जहांगीर दी जेड़ी मत है ओनू विचलित कर दिंदे। ओ सोचदा बुलाउण वास्ते उमराव फिर रोक दिंदे ने, कहिंदे जी कोई लोड़ नहीं बुलाउण दी, उत्थे बैठे ने तुहाडे शरीर नू आराम है, ओ इत्थे आ जाण फिर मुड़ के तेरे ते साढ़ सती आ जे, औखा ही है ना। कहिंदे इस तरह कह के फिर एदी मत भरमा दिंदे ने। बादशाह जहांगीर दे हिरदे च फेर भरम पा दिंदे ने।
दो दिन उपर बोर गुजारे,
40 दिना तो 2 दिन होर उत्ते बीत गए, भाव 42 दिन बतीत हो गए।
दिल सिख पंचो कीन विचारे,
हुण जेड़े 5 सिख सी सतगुरां दे नाल इत्थे किले च आए हुए, भाई विधि चंद, जेठा पैड़ा, पराणा ते भाई लंगा जी, ਹੁਣ ਉਹਨਾਂ 5 ਸਿੱਖਾਂ ਨੇ ਰਲ ਕੇ ਵਿਚਾਰ ਕੀਤੀ ਕਿ 40 ਦਿਨਾਂ ਦੀ ਬਜਾਏ ਅੱਜ 42 ਦਿਨ ਹੋ ਗਏ ਨੇ। ਉਹ 5 ਸਿੱਖ ਵਿਚਾਰ ਕਰਨ ਲੱਗੇ, ਆਪਸ ਵਿਚ ਬੈਠੇ ਵਿਚਾਰ ਕਰਨ ਲੱਗੇ।
ਸ੍ਰੀ ਅਰਜਨ ਕੀ ਸਮ ਇਹ ਬਾਤ, ਚੰਦੂ ਤੱਕੇ ਗੁਰੂ ਤਨ ਘਾਤ।
5 ਸਿੱਖ ਵਿਚਾਰ ਕਰਨ ਲੱਗੇ ਕਿ ਇਹ ਸਮਾਂ ਉਸ ਤਰ੍ਹਾਂ ਦਾ ਆਣ ਬਣਿਆ ਜਿਵੇਂ ਗੁਰੂ ਅਰਜਨ ਸਾਹਿਬ ਤੇ ਆਇਆ ਸੀ। ਉਦੋਂ ਵੀ ਇਹ 5 ਹੀ ਨਾਲ ਸੀ ਗੁਰੂ ਅਰਜਨ ਸਾਹਿਬ ਦੇ ਜਦੋਂ ਸ਼ਹੀਦੀ ਹੋਈ ਸਤਿਗੁਰਾਂ ਦੀ। ਕਿ ਚੰਦੂ ਹੁਣ ਇਸ ਤਰ੍ਹਾਂ ਦੇ ਉਪਾਅ ਰਚ ਰਿਹਾ, ਘਾਤ ਵੇਖ ਰਿਹਾ, ਉਹ ਸਤਿਗੁਰੂ ਜੀ ਨੂੰ ਵੀ ਇਸੇ ਤਰ੍ਹਾਂ ਕੈਦ ਵਿਚ ਰੱਖ ਕੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਨ ਦਾ ਘਾਤ ਕਰਨਾ ਚਾਹੁੰਦਾ ਹੈ।
ਸ਼ਾਹ ਸਮੀਪੀ ਸਭ ਅਪਣਾਏ,
ਬੜਾ ਦੁਸ਼ਟ ਆਤਮਾ ਉਹਨੇ ਜਿੰਨੇ ਬਾਦਸ਼ਾਹ ਜਹਾਂਗੀਰ ਦੇ ਸਮੀਪੀ ਨੇ, ਜਿਹੜੇ ਬਾਦਸ਼ਾਹ ਦੇ ਕੋਲ ਉੱਠਦੇ ਬਹਿੰਦੇ ਨੇ, ਵਜ਼ੀਰ ਨੇ, ਅਹਿਲਕਾਰ ਨੇ, ਉਹਨਾਂ ਸਾਰਿਆਂ ਨੂੰ ਚੰਦੂ ਨੇ ਆਪਣਾ ਕਰ ਲਿਆ, ਉਹਨਾਂ ਸਾਰਿਆਂ ਨੂੰ ਚੰਦੂ ਨੇ ਅਪਣਾ ਲਿਆ।
ਜਿਮ ਪਾਖੈ ਜਿਮ ਦੇਤ ਸਿਖਾਏ,
ਜਿੰਨੇ ਵਜ਼ੀਰ ਅਹਿਲਕਾਰ ਨੇ ਉਹੀ ਕਹਿੰਦੇ ਨੇ ਜੋ ਚੰਦੂ ਕਹਿੰਦਾ, ਚੰਦੂ ਦੀ ਬੋਲੀ ਬੋਲਦੇ ਨੇ ਸਾਰੇ, ਜੋ ਚੰਦੂ ਕਹਿੰਦਾ ਸਿਖਾ ਕੇ ਉਨ੍ਹਾਂ ਨੂੰ ਉਸੇ ਤਰ੍ਹਾਂ ਉਹ ਬੋਲਦੇ ਹਨ।
ਜਹਾਂਗੀਰ ਕਿਨ ਧੀਰਜ ਗਏ,
ਹੁਣ ਬਾਦਸ਼ਾਹ ਜਹਾਂਗੀਰ ਨੂੰ ਧੀਰਜ ਕਿਵੇਂ ਮਿਲੇ? ਹੁਣ ਬਾਦਸ਼ਾਹ ਵੀ ਡਰ ਜਾਂਦਾ ਜਦੋਂ ਗੱਲਾਂ ਕਰਦੇ ਨੇ ਸੁਣ ਕੇ, ਬਾਦਸ਼ਾਹ ਦੇ ਮਨ ਚ ਵਹਿਮ ਆ ਜਾਂਦਾ, ਉਹ ਹੁਣ ਮਨ ਚ ਧੀਰਜ ਕਿਵੇਂ ਧਾਰਨ ਕਰੇ?
ਸਗਰੇ ਨਰ ਬਦ ਮਸਲਤ ਕੈ,
ਕਿਉਂਕਿ ਸਾਰੇ ਬਦ ਨਰ ਨੇ, ਬਦੀ ਵਾਲੀ ਸਲਾਹ ਦੇਣ ਵਾਲੇ ਨੇ, ਜਿਹੜੇ ਕੋਈ ਵੀ ਚੰਗੀ ਸਲਾਹ ਨਹੀਂ ਦਿੰਦੇ ਬਾਦਸ਼ਾਹ। ਜਿਹੜੀ ਭੈੜੀ ਸਲਾਹ ਹੈ, ਬਦੀ ਵਾਲੀ ਸਲਾਹ ਹੈ, ਉਹ ਬਾਦਸ਼ਾਹ ਦੇ ਸਲਾਹਕਾਰ ਨੂੰ ਬਦੀ ਵਾਲੀ ਸਲਾਹ ਦਿੰਦੇ ਹਨ।
ਅਵਨੀ ਪਤ ਕੇ ਸ਼ਰਮ ਬਡੇਰੇ, ਜਿਸ ਕਿਸ ਤੇ ਸੁਣ ਲੇਤ ਨਾਏਰੇ।
ਰਾਜੇ ਬਾਦਸ਼ਾਹ ਲੋਕ ਹੁੰਦੇ ਨੇ, ਉਹਨਾਂ ਦੇ ਕੰਨ ਬੜੇ ਵੱਡੇ ਹੁੰਦੇ ਨੇ, ਜਣੇ ਖਣੇ ਦੀ ਗੱਲ ਸੁਣੀ ਜਾਂਦੀ, ਹਰ ਇੱਕ ਦੀ ਸੁਣੀ ਜਾਂਦੀ। ਬਾਦਸ਼ਾਹ ਲੋਕਾਂ ਦੇ ਕੰਨ ਬੜੇ ਵੱਡੇ ਹੁੰਦੇ ਨੇ, ਉਹ ਹਰ ਇੱਕ ਦੀ ਗੱਲ ਸੁਣ ਕੇ ਉਸੇ ਤਰ੍ਹਾਂ ਮੰਨ ਲੈਂਦੇ ਨੇ, ਜਿਵੇਂ ਕੋਈ ਆ ਕੇ ਕਹਿੰਦਾ ਹੈ ਉਸੇ ਤਰ੍ਹਾਂ ਮੰਨ ਲੈਂਦੇ ਨੇ। ਆਪਣੇ ਦਿਮਾਗ ਨਾਲ ਵਿਚਾਰ ਨਹੀਂ ਕਰਦੇ ਵੀ ਇਹ ਗੱਲ ਮੰਨਣ ਯੋਗ ਹੈ ਵੀ ਕਿ ਨਹੀਂ, ਏਦਾਂ ਦੀ ਵਿਚਾਰ ਨਹੀਂ ਕਰਦੇ।
ਦੋਵੇਂ ਸੀਨ ਮਿਲ ਕਰੈ ਮਤ ਕੋ, ਪੁਰੈ ਕਾਜ ਨਿਜ ਕੈਤ ਅਤ ਕੋ।
2-4 ਬੰਦੇ ਨੇ ਜਿਹੜੇ ਰਲ ਕੇ ਉਹਨੂੰ ਆ ਕੇ ਸਲਾਹ ਦਿੰਦੇ ਨੇ ਜਹਾਂਗੀਰ ਬਾਦਸ਼ਾਹ ਨੂੰ, ਔਰ ਬਾਦਸ਼ਾਹ ਨੂੰ ਆ ਕੇ ਕਹਿ ਕੇ ਉਸੇ ਤਰ੍ਹਾਂ ਦਾ ਕੰਮ ਕਰਾਉਂਦੇ ਨੇ ਜੋ ਉਹ ਕਹਿਣਾ ਚਾਹੁੰਦੇ ਹਨ। ਚੰਦੂ ਦੀ ਜਿਹੜੀ ਬੋਲੀ ਉਹਨਾਂ ਨੂੰ ਸਿਖਾਈ ਹੁੰਦੀ ਹੈ ਚੰਦੂ ਨੇ, ਉਹੀ ਆ ਕੇ ਉਹ ਬਾਦਸ਼ਾਹ ਨੂੰ ਕਹਿ ਕੇ ਸਿਖਾਉਂਦੇ ਹਨ।
ਯਹਾਂ ਕਚਹਿਰੀ ਸੰਸਾਰ ਸਾਰੀ ਇੱਕ ਆਸ਼ੈ ਪਰ ਕਰਤੀ ਉਚਾਰੇ।
ਜਿੱਥੇ ਸਾਰੀ ਕਚਹਿਰੀ ਬਦੀ ਵਾਲੇ ਭਰੇ ਲੋਕਾਂ ਦੀ ਹੋਵੇ, ਉੱਥੇ ਹੁਣ ਇੱਕ ਸਮ ਬਿਰਤੀ ਵਾਲੇ ਸਾਰੇ ਲੋਕ ਹੋਣ, ਉੱਥੇ ਭਲੇ ਦੀ ਗੱਲ ਕਿੱਥੇ ਹੋ ਸਕਦੀ। ਜਾਂ ਤਾਂ ਹੋਵੇ ਨਾ ਵੀ ਇੱਕ ਦੋ ਬੰਦੇ ਮਾੜੇ ਹੋਣ ਤੇ ਦੂਜੇ ਚੰਗੇ ਹੋਣ, ਉੱਥੇ ਤਾਂ ਸਾਰੇ ਇੱਕੋ ਜਿਹੇ ਰਲ ਗਏ ਨੇ। ਚੰਦੂ ਨੇ ਸਾਰਿਆਂ ਨੂੰ ਆਪਣਾ ਕਰ ਲਿਆ, ਆਪਣਾ ਬਣਾ ਲਿਆ, ਇਸ ਕਰਕੇ ਉੱਥੇ ਸਾਰਿਆਂ ਦੀ ਕਚਹਿਰੀ ਵਿੱਚ ਇੱਕੋ ਜਿਹੀ ਮਤ ਬਣ ਗਈ ਹੈ, ਇੱਕੋ ਹੀ ਆਸ਼ੇ ਤੇ ਸਾਰੇ ਗੱਲ ਉਚਾਰਨ ਕਰਦੇ ਹਨ।
ਸੋ ਕਾਰਜ ਪੁਰ ਰਹਿਣਾ ਕੈਸੇ ਕਰੋ ਵਿਚਾਰਨ ਨਿਜ ਔਰ ਐਸੇ।
ਇਸ ਕਰਕੇ ਹੁਣ ਉਹ ਕੰਮ ਉਥੋਂ ਨਹੀਂ ਆਪਣਾ ਇਸ ਤਰੀਕੇ ਨਾਲ ਪੂਰਾ ਹੋਣਾ। ਜੇ ਆਪਾਂ ਆਖੀਏ ਨਾ ਕਿ ਬਾਦਸ਼ਾਹ ਗੁਰੂ ਸਾਹਿਬ ਨੂੰ ਹੁਣ ਬੁਲਾ ਲਏਗਾ, 40 ਦਿਨ ਹੋ ਗਏ ਨੇ, ਅੱਜ 42 ਦਿਨ ਹੋ ਗਏ ਨੇ, ਉਥੋਂ ਕੋਈ ਖਬਰ ਨਹੀਂ ਆਈ, ਕੋਈ ਸੁਨੇਹਾ ਨਹੀਂ ਆਇਆ ਬਾਦਸ਼ਾਹ ਦਾ, ਨਾ ਹੀ ਉਹਨੇ ਬੁਲਾਇਆ ਹੈ ਸਤਿਗੁਰਾਂ ਨੂੰ। ਏਦਾਂ ਆਪਾਂ ਬੈਠੇ ਰਹੀਏ ਤੇ ਏਦਾਂ ਗੱਲ ਨਹੀਂ ਬਣਨੀ, ਕਿਉਂਕਿ ਉੱਥੇ ਸਾਰੀ ਕਚਹਿਰੀ ਇੱਕੋ ਜਿਹੇ ਲੋਕਾਂ ਦੀ ਹੈ। ਇਸ ਕਰਕੇ ਹੁਣ ਕੋਈ ਵਿਚਾਰ ਕਰੋ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ, ਹੁਣ ਇਹੋ ਜਿਹੇ ਕੰਮ ਦੀ ਵਿਚਾਰ ਕਰੋ।
ਸਤਿਗੁਰ ਛਿਮਾ ਨਿਧਾਨ ਮਾਨੇ।
ਸਤਿਗੁਰੂ ਤਾਂ ਛਿਮਾ ਨਿਧਾਨ ਨੇ, ਸਤਿਗੁਰਾਂ ਨੇ ਤਾਂ ਉਹਨਾਂ ਨੂੰ ਕੁਝ ਕਹਿਣਾ ਨਹੀਂ, ਉਹਨਾਂ ਵਾਸਤੇ ਤਾਂ ਇੱਕੋ ਜਿਹੀਆਂ ਨੇ ਸਾਰੀਆਂ ਥਾਵਾਂ। ਇੱਥੇ ਬੈਠੇ ਵੀ ਆਨੰਦ ਚ ਨੇ, ਬਾਹਰ ਚਲੇ ਜਾਣ ਉੱਥੇ ਵੀ ਆਨੰਦ ਹੈ। ਸਤਿਗੁਰੂ ਤੇ ਛਿਮਾ ਨਿਧ ਨੇ, ਉਹਨਾਂ ਦੇ ਨਾਲ ਉਹਨਾਂ ਨੇ ਵਧੀਕੀਆਂ ਕਰੀ ਜਾਣੀਆਂ ਨੇ, ਸਤਿਗੁਰਾਂ ਨੇ ਉਹਨਾਂ ਨੂੰ ਛਿਮਾ ਕਰੀ ਜਾਣਾ। ਇਸ ਕਰਕੇ ਸਤਿਗੁਰੂ ਜੀ ਤਾਂ ਛਿਮਾ ਨਿਧ ਹਨ।
ਲਾਪੁਰ ਰਾਖੇ ਬਰਜ ਰਸਾਨੇ।
ਦੇਖੋ ਉੱਥੇ ਵੀ ਸਾਨੂੰ ਬੜਾ ਗੁੱਸਾ ਆਇਆ ਸੀ ਜਦੋਂ ਲਾਹੌਰ ਵਿੱਚ ਧੰਨ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਰਿਹਾ ਸੀ, ਚੰਦੂ ਤਸੀਹੇ ਦੇ ਰਿਹਾ ਸੀ, ਪਰ ਸਤਿਗੁਰਾਂ ਨੇ ਉੱਥੇ ਵੀ ਸਾਨੂੰ ਵਰਜ ਦਿੱਤਾ ਸੀ, ਉੱਥੇ ਵੀ ਸਾਨੂੰ ਰੋਕ ਦਿੱਤਾ ਸੀ। ਭਾਈ ਪੈੜਾ ਜੀ ਹੋਣਾ ਨੇ, ਪ੍ਰਾਣਾ ਜੀ ਹੋਣਾ ਨੇ ਕਿਹਾ ਸੀ, ਪਰ ਮਹਾਰਾਜ ਜੀ ਨੇ ਰੋਕ ਦਿੱਤਾ, ਆਖਿਆ ਭਾਈ ਇਹ ਸਾਡੀ ਲੀਲਾ ਹੈ।
ਨਿਜ ਬਲ ਨੇ ਸੰਭਾਲਣ ਕੀਨ।
ਉੱਥੇ ਸਤਿਗੁਰਾਂ ਨੇ ਵੀ ਆਪਣਾ ਬਲ ਨਹੀਂ ਸੰਭਾਲਿਆ, ਮਹਾਰਾਜ ਜੀ ਨੇ ਵੀ ਆਪਣੀ ਕੋਈ ਕਲਾ ਨਹੀਂ ਵਿਖਾਈ।
ਹਮਕੋ ਅਜ਼ਮਤ ਕਰਨ ਨਦੀਨ।
ਤੇ ਨਾ ਹੀ ਸਾਨੂੰ ਕੋਈ ਕਰਾਮਾਤ ਵਿਖਾਣ ਦਿੱਤੀ ਆ, ਨਾ ਹੀ ਸਾਨੂੰ ਕੋਈ ਅਜ਼ਮਤ ਵਿਖਾਣ ਦਿੱਤੀ, ਸਾਨੂੰ ਵੀ ਰੋਕ ਦਿੱਤਾ ਤੇ ਆਪ ਵੀ ਆਪਣੀ ਕੋਈ ਸ਼ਕਤੀ ਪ੍ਰਗਟ ਕਰਕੇ ਨਹੀਂ ਵਿਖਾਈ।
ਸਹਿ ਕਰ ਸਰਵ ਸਜਾਏ ਸਰੀਰ ਗਮਨ ਕੀਨ ਵੈਕੁੰਠ ਸਦੀਰ।
ਸਾਰੀਆਂ ਸਜਾਵਾਂ ਆਪਣੇ ਸਰੀਰ ਤੇ ਝੱਲੀਆਂ, ਸਾਰੇ ਤਸੀਹੇ ਆਪਣੇ ਸਰੀਰ ਤੇ ਝੱਲ ਕੇ ਅੰਤ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬੜੇ ਧੀਰਜ ਨਾਲ, ਬੜੇ ਸਹਿਨਸ਼ੀਲਤਾ ਦੇ ਢੰਗ ਨਾਲ, ਧੀਰਜ ਦੇ ਸਹਿਤ ਹੋ ਕੇ ਵੈਕੁੰਠ ਨੂੰ ਸੱਚਖੰਡ ਨੂੰ ਚਲੇ ਗਏ।
ਕੇਸਕ ਸਭ ਚੰਦੂ ਕੇਰੇ।
ਇਹ ਜਿੰਨੇ ਪਾਪ ਕਰਮ ਨੇ ਇਹ ਸਭ ਚੰਦੂ ਦੇ ਕੀਤੇ ਹੋਏ ਹਨ।
ਚਾਰ ਦੇ ਕੱਚ ਸਮਝ ਨਾ ਪਰੇ।
ਪਰ ਬਾਦਸ਼ਾਹ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ, ਬਾਦਸ਼ਾਹ ਜਹਾਂਗੀਰ ਦੀ ਸੋਝੀ ਚ ਨਹੀਂ ਪੈਂਦੀ ਵੀ ਇਹ ਸਾਰੇ ਪਾਪ ਚੰਦੂ ਕਰ ਰਿਹਾ, ਉਹਦੇ ਕੀਤੇ ਹੋਏ ਛਲ ਕਪਟ ਫਰੇਬ ਨੇ। ਬਾਦਸ਼ਾਹ ਇਸ ਗੱਲ ਨੂੰ ਸਮਝ ਨਹੀਂ ਰਿਹਾ।
ਦੁਰਗ ਗਵਾਲੀਅਰ ਗੁਰੂ ਬਿਠਾਏ ਤੈ ਕਿਆ ਕਰੇ ਲਖੀ ਨੈ ਕਾਏ।
ਹੁਣ ਇੱਥੇ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬਿਠਾਇਆ ਤੇ ਬਾਦਸ਼ਾਹ ਜਹਾਂਗੀਰ ਹੁਣ ਇਹ ਸੋਚ ਨਹੀਂ ਰਿਹਾ ਕਿ ਚੰਦੂ ਕੀ ਕਰ ਰਿਹਾ। ਸਾਨੂੰ ਵੀ ਇੱਥੇ ਬੈਠਿਆ ਨਹੀਂ ਪਤਾ ਇਸ ਵੇਲੇ ਚੰਦੂ ਉੱਥੇ ਕੀ ਕਰ ਰਿਹਾ, ਕੀ ਬਣਾ ਰਿਹਾ, ਨਹੀਂ ਜਾਣਿਆ ਜਾ ਰਿਹਾ।
ਮਾਨ ਬਾਕ ਜੇ ਵੇ ਬਿਠਾਈ ਬੋਲ ਬੁਲਾਵੋ ਸੁਧ ਨਾ ਆਏ।
ਫਿਰ ਉਹਨੇ ਆਪਣੇ ਦਿਮਾਗ ਨਾਲ ਨਹੀਂ ਵਿਚਾਰਿਆ ਕਿ ਇਹਦੇ ਪਿੱਛੇ ਕੌਣ ਕੀ ਕਰ ਰਿਹਾ। ਚਲੋ ਜੇ ਉਹਨੇ ਗੱਲ ਮੰਨ ਵੀ ਲਈ ਚੰਦੂ ਵਰਗਿਆਂ ਦੀ, ਕੋਈ ਗੱਲ ਮੰਨ ਕੇ ਗੁਰੂ ਜੀ ਨੂੰ ਇੱਥੇ ਕਿਲੇ ਚ ਭੇਜ ਵੀ ਦਿੱਤਾ ਗਵਾਲੀਅਰ ਦੇ, ਤੇ ਮੁੜ ਕੇ ਸਤਿਗੁਰਾਂ ਨੂੰ ਬੁਲਾਇਆ ਹੀ ਨਹੀਂ, ਕਹਿੰਦਾ ਸੀ ਮੈਂ ਬੁਲਾ ਲਵਾਂਗਾ, ਤੇ ਮੁੜ ਕੇ ਕੋਈ ਬੁਲਾਵਾ ਨਹੀਂ ਆਇਆ, ਕੋਈ ਸੁਨੇਹਾ ਨਹੀਂ ਆਇਆ ਸਤਿਗੁਰਾਂ ਦੀ, ਉਹਨੇ ਕੋਈ ਸੁਧ ਸਾਰ ਵੀ ਨਹੀਂ ਮੰਗਵਾਈ।
ਜੇ ਸੁਧ ਹੋਏ ਤਿੰਨੋ ਮਤ ਫੇਰੀ ਨਹੀਂ ਹਕਾਰੇ ਗੁਰ ਤਿਸ ਬੇਰੇ।
ਜੇ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸੁਧ ਹੋਈ ਵੀ ਹੈ ਤੇ ਜਿੰਨੇ ਉਮਰਾਵ ਨੇ ਉਹਦੀ ਮਤ ਫੇਰ ਦਿੰਦੇ ਨੇ, ਉਹਦੇ ਮਤ ਚ ਭਰਮ ਪਾ ਦਿੰਦੇ ਨੇ ਕਿ ਗੁਰੂ ਜੀ ਨੂੰ ਨਾ ਬੁਲਾਓ, ਉੱਥੇ ਬੈਠੇ ਤੁਹਾਡੇ ਲਈ ਜਪ ਤਪ ਕਰ ਰਹੇ ਨੇ। ਜੇ ਇਸ ਤਰ੍ਹਾਂ ਆਪਾਂ ਹੁਣ ਕੋਈ ਕੰਮ ਨਾ ਕੀਤਾ ਤੇ ਬਾਦਸ਼ਾਹ ਦੇ ਮਨ ਦੇ ਵਿੱਚ ਇਹ ਗੱਲ ਖਿਆਲ ਕਿਵੇਂ ਆਵੇਗਾ, ਗੁਰੂ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਉਹ ਕਿਵੇਂ ਸੋਚੇਗਾ।
ਆਪੇ ਛਾ ਬੁਲਾਵੇ ਨਾਏ ਲੈ ਅਸ ਆਸ ਧਰੋ ਉਰਮਾਏ।
ਹੁਣ ਜੇ ਆਪਾਂ ਆਖੀਏ ਨਾ ਕਿ ਬਾਦਸ਼ਾਹ ਆਪੇ ਹੀ ਬੁਲਾਏਗਾ ਸਤਿਗੁਰਾਂ ਨੂੰ, ਤੇ ਇਹ ਆਸ ਆਪਣੇ ਮਨ ਚ ਨਾ ਰੱਖੋ ਕਿਉਂਕਿ ਬਾਦਸ਼ਾਹ ਦੀ ਤਾਂ ਮਾਤੀ ਭਰਵਾ ਦਿੰਦੇ ਨੇ ਉੱਥੇ ਉਮਰਾਵ ਜਿਹੜੇ ਨੇ। ਜੇ ਆਪਾਂ ਇੱਥੇ ਬੈਠੇ ਹਾਂ, ਸੋਚੀਏ, ਵਿਚਾਰ ਕਰੀਏ ਕਿ ਬਾਦਸ਼ਾਹ ਆਪ ਹੀ ਸਤਿਗੁਰਾਂ ਨੂੰ ਬੁਲਾਵੇਗਾ, ਤੇ ਇਹ ਆਸ ਆਪਣੇ ਮਨ ਚ ਨਾ ਰੱਖੋ, ਕਿਉਂਕਿ ਹੁਣ ਬਾਦਸ਼ਾਹ ਨੇ ਆਪ ਨੀ ਬੁਲਾਉਣਾ, ਹੁਣ ਬਾਦਸ਼ਾਹ ਨੂੰ ਕੋਈ ਨਾ ਕੋਈ ਰੰਗ ਵਿਖਾਣਾ ਪੈਣਾ ਤਾਂ ਬੁਲਾਏਗਾ।
ਹਰ ਸਤਿਗੁਰ ਅਜ਼ਮਤ ਨਾ ਦੇਖਾਂ ਮੈਂ,
ਕਿਉਂਕਿ ਸਤਿਗੁਰੂ ਜੀ ਸਾਡੇ ਧੀਰਜ ਦੇ ਧਾਰਨੀ ਨੇ, ਕਿਰਪਾ ਨਿਧ ਨੇ, ਛਿਮਾ ਨਿਧ ਨੇ। ਮਹਾਰਾਜ ਜੀ ਨੇ ਤੇ ਆਪਣੀ ਕੋਈ ਕਰਾਮਾਤ ਵਿਖਾਉਣੀ ਨੀ।
ਸਹਿ ਸਕਲ ਜੈਸੇ ਬਣ ਆਵੇ,
ਮਹਾਰਾਜ ਜੀ ਨੇ ਤਾਂ ਸਾਰਾ ਕੁਝ ਸਹੀ ਜਾਣਾ ਜਿਵੇਂ ਬਣਦਾ, ਜਿਵੇਂ ਬਣ ਕੇ ਆ ਰਿਹਾ। ਸਤਿਗੁਰਾਂ ਨੇ ਤਾਂ ਸਾਰਾ ਕੁਝ ਪਰਮੇਸ਼ਰ ਦਾ ਭਾਣਾ ਸਮਝ ਕੇ ਸਹੀ ਜਾਣਾ।
ਯਾ ਤੇ ਕਰੋ ਵਿਚਾਰਨ ਬਾਤ, ਜਿਸ ਤੇ ਗੁਰ ਸਿੱਖਣ ਕੁਛ ਰਾਤ।
ਕਰਕੇ ਤੁਸੀਂ ਹੁਣ ਇਹੋ ਜਿਹੀ ਗੱਲ ਦੀ ਵਿਚਾਰ ਕਰੋ ਜਿਹਦੇ ਨਾਲ ਸਾਰੇ ਸਿੱਖਾਂ ਨੂੰ ਕੁਸ਼ਲ ਆਨੰਦ ਦੀ ਪ੍ਰਾਪਤੀ ਹੋਵੇ। ਇਹੋ ਜਿਹਾ ਕੰਮ ਕਰੋ ਕਿ ਸਾਰੇ ਸਿੱਖਾਂ ਨੂੰ ਸੁੱਖ ਮਿਲੇ, ਸਾਰੇ ਸਿੱਖਾਂ ਦੇ ਅੰਦਰ ਆਨੰਦ ਵਰਤੇ।
ਤੇ ਸੁਣ ਸਕਲ ਤੇਰਾ,
ਇਹ ਸਾਰੀਆਂ ਗੱਲਾਂ ਭਾਈ ਜੇਠੇ ਨੇ ਕਹੀਆਂ, ਤੇ ਭਾਈ ਜੇਠੇ ਤੋਂ ਇਹ ਸਾਰੀਆਂ ਗੱਲਾਂ ਭਾਈ ਪੁਰਾਣਾ ਜੀ ਆਦਿਕ ਸਾਰੇ ਸਿੱਖਾਂ ਨੇ ਸੁਣੀਆਂ।
ਸਭ ਨੂੰ ਸੁਣਾਵਤ ਬਾਤ ਬਖਾਣਾ,
ਸਭ ਨੂੰ ਸੁਣਾਉਣ ਵਾਸਤੇ ਭਾਈ ਪੁਰਾਣਾ ਜੀ ਬੋਲੇ, ਕਹਿਣ ਲੱਗੇ,
ਗੁਰਮਰਜ਼ੀ ਜੇ ਕਰ ਇਮਨਾਏ, ਕਰੋ ਜੇ ਤੁਮ ਲੱਖ ਕਹਿ ਔਰ ਮਾਏ।
ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਆਪਾਂ ਗੁਰੂ ਦੀ ਮਰਜ਼ੀ ਤੋਂ ਵੀ ਬਾਹਰ ਨਹੀਂ ਨਾ ਚੱਲ ਸਕਦੇ। ਜੇ ਸਤਿਗੁਰਾਂ ਦੀ ਮਰਜ਼ੀ ਨਹੀਂ ਹੈ ਇਸ ਕੰਮ ਵਾਸਤੇ, ਤੇ ਅਸੀਂ ਜਾਂ ਤੁਸੀਂ ਗੁਰੂ ਸਾਹਿਬ ਦੀ ਮਰਜ਼ੀ ਤੋਂ ਬਾਹਰ ਹੋ ਕੇ ਇਹ ਕੰਮ ਕਰੋਗੇ, ਤੇ ਗੁਰੂ ਸਾਹਿਬ ਜੀ ਨੂੰ ਬਾਅਦ ਵਿਚ ਇਸ ਗੱਲ ਦਾ ਪਤਾ ਲੱਗੇਗਾ।
ਕਰੈ ਕ੍ਰੋਧ ਤੋਂ ਬਾਤੀ ਉਚਾਰਨ, ਪਰੈ ਆਨ ਤਬ ਸੰਕਟ ਦਾਰਨ।
ਗੁਰੂ ਜੀ ਕਿਤੇ ਗੁੱਸੇ ਚ ਨਾ ਆ ਜਾਣ ਵੀ ਸਾਡੀ ਮਰਜ਼ੀ ਤੋਂ ਬਾਹਰ ਹੋ ਕੇ ਸਿੱਖਾਂ ਨੇ ਕੰਮ ਕੀਤਾ, ਤੇ ਫਿਰ ਜੇ ਗੁਰੂ ਸਾਹਿਬ ਨੂੰ ਕ੍ਰੋਧ ਆ ਗਿਆ, ਕ੍ਰੋਧ ਵਿਚ ਆ ਕੇ ਉਨ੍ਹਾਂ ਨੇ ਜੇ ਕੋਈ ਆਪਣੀ ਰਚਨਾ ਤੋਂ ਸਰਾਪ ਦਾ ਹੀ ਬਚਨ ਕਹਿ ਦਿੱਤਾ, ਤੇ ਫਿਰ ਉਸ ਸੰਕਟ ਤੋਂ ਆਪਾਂ ਬਚ ਨਹੀਂ ਸਕਣਾ, ਕਿਉਂਕਿ ਗੁਰੂ ਸਾਹਿਬ ਜੋ ਕਹਿ ਦਿੰਦੇ ਨੇ ਹੋ ਜਾਂਦਾ। ਕਿਤੇ ਕ੍ਰੋਧ ਵਿਚ ਆ ਕੇ ਸਤਿਗੁਰੂ ਜੀ ਕੋਈ ਇਹੋ ਜਿਹਾ ਬਚਨ ਕਰ ਦੇਣ ਜਿਹਦੇ ਨਾਲ ਸਾਡੇ ਤੇ ਕੋਈ ਭਿਆਨਕ ਸੰਕਟ ਆ ਜਾਵੇ।
ਕਹੋ ਸਹਾਇਕ ਹੋਏ ਤਬ ਕੌਣ,
ਦੱਸੋ ਫਿਰ ਉਦੋਂ ਆਪਣੀ ਸਹਾਇਤਾ ਕੌਣ ਕਰੇਗਾ, ਕੌਣ ਸਾਡੀ ਮਦਦ ਕਰੇਗਾ।
ਮੈਂ ਡਿੱਗ ਬਚੈ ਨਾ ਗਮ ਨਾ ਪੌਣ,
ਇੱਥੇ ਕੋਲ ਰਹਿ ਕੇ ਬਚਾਂਗੇ ਤੇ ਨਾ ਹੀ ਘਰ ਜਾ ਕੇ ਬਚਾਂਗੇ। ਜੇ ਗੁਰੂ ਸਾਹਿਬ ਨੇ ਕ੍ਰੋਧ ਚ ਆ ਕੇ ਕੋਈ ਬਚਨ ਕਰ ਦਿੱਤਾ ਨਾ, ਕਿਸੇ ਨੇ ਸਹਾਇਤਾ ਨਹੀਂ ਕਰਨੀ, ਨਾ ਇੱਥੇ ਰਹਿ ਕੇ ਬਚਾਂਗੇ ਤੇ ਨਾ ਹੀ ਘਰ ਜਾ ਕੇ ਬਚਾਂਗੇ।
ਕਰੋ ਕਾਰ ਗੁਰ ਹੋਏ ਅਨਸਾਰੇ,
ਕਰਕੇ ਉਹ ਕੰਮ ਕਰੋ ਜਿਹੜਾ ਗੁਰੂ ਨੂੰ ਚੰਗਾ ਲੱਗੇ, ਗੁਰੂ ਦੇ ਅਨੁਸਾਰ ਹੋ ਕੇ, ਸਤਿਗੁਰੂ ਜੀ ਦੇ ਅਨੁਸਾਰ ਹੋ ਕੇ ਕੰਮ ਕਰੋ।
ਸਭ ਵਿਦ ਉਪਜੈ ਕੁਸ਼ਲ ਤੁਆਰੇ,
ਤਾਂ ਤੁਹਾਨੂੰ ਸਭ ਪ੍ਰਕਾਰ ਕਰਕੇ ਸੁਖ ਮਿਲੇਗਾ, ਕੁਸ਼ਲਤਾ ਮਿਲੇਗੀ। ਜੇ ਗੁਰੂ ਸਾਹਿਬ ਦੇ ਅਨੁਸਾਰ ਨਹੀਂ ਚੱਲੋਗੇ, ਪਤਾ ਨਹੀਂ ਸਤਿਗੁਰੂ ਜੀ ਕੀ ਕਹਿ ਦੇਣ। ਇਸ ਕਰਕੇ ਭਾਈ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਚੱਲਣਾ, ਆਪਣੀ ਮਰਜ਼ੀ ਨਹੀਂ ਕਰਨੀ।
ਕਿਤਨੇ ਵਿਖੇ ਆਏ ਬਿਰਧ ਭਾਏ, ਸਭ ਉੱਠ ਚਰਨਨ ਪਰ ਸਹਿ ਸਾਏ।
ਪੰਜੇ ਸਿੱਖ ਬੈਠੇ ਇਸ ਗੱਲ ਦੀ ਵਿਚਾਰ ਕਰ ਹੀ ਰਹੇ ਸਨ ਕਿ ਇਨੇ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਛੇਵੇਂ ਪਾਤਸ਼ਾਹ ਨੂੰ ਮਿਲਣ ਨਾਲ ਪਹੁੰਚੇ ਗਵਾਲੀਅਰ ਦੇ ਕਿਲੇ। ਬਾਬਾ ਬੁੱਢਾ ਸਾਹਿਬ ਜੀ ਪੰਜਾਂ ਸਿੱਖਾਂ ਕੋਲ ਆ ਗਏ, ਸਿੱਖਾਂ ਨੇ ਵੇਖਿਆ ਬਾਬਾ ਜੀ ਆਏ ਨੇ, ਉੱਠ ਕੇ ਪੰਜਾਂ ਸਿੱਖਾਂ ਨੇ ਬਾਬਾ ਬੁੱਢਾ ਜੀ ਦੇ ਚਰਨਾਂ ਤੇ ਬੜੇ ਪਿਆਰ ਨਾਲ ਨਮਸਕਾਰ ਕੀਤੀ।
ਸਿੱਖਣ ਆਪਣੇ ਬਿਖੈ ਬਿਠਾਇਓ,
ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਵਿਚ ਬਿਠਾ ਲਿਆ, ਬੜੇ ਸਤਿਕਾਰ ਨਾਲ ਆਪਣੇ ਕੋਲ ਬਿਠਾਇਆ।
ਅਬੈ ਆਰਾਮ ਸਤਿਗੁਰੂ ਪਾਇਓ,
ਹੋਰ ਆਖਿਆ ਬਾਬਾ ਜੀ ਹਲੇ ਸਤਿਗੁਰੂ ਜੀ ਆਰਾਮ ਕਰਦੇ ਨੇ, ਉਹਨਾਂ ਕੋਲ ਅੰਦਰ ਨਾ ਜਾਓ, ਹਾਲੇ ਸਤਿਗੁਰੂ ਜੀ ਆਰਾਮ ਕਰ ਰਹੇ ਨੇ।
ਜਬ ਉੱਠ ਬੈਠੇ ਦਰਸ਼ਨ ਕੀਜੈ, ਦੇਸ਼ ਸੁਧਾ ਸਰ ਕੀ ਸੁਧ ਦੀਜੈ।
ਜਦੋਂ ਸਤਿਗੁਰੂ ਜੀ ਜਾਗਣਗੇ, ਉੱਠਣਗੇ, ਉਦੋਂ ਤੁਸੀਂ ਚਲੇ ਜਾਣਾ ਔਰ ਮਹਾਰਾਜ ਜੀ ਦੇ ਦਰਸ਼ਨ ਕਰ ਲੈਣਾ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਖਬਰ, ਸੁਖ ਸੁਨੇਹਾ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੱਸ ਦੇਣਾ।
ਆਵਨ ਭਇਓ ਆਪ ਕੋ ਕੈਸੇ,
ਬਾਬਾ ਜੀ ਆਪ ਜੀ ਆਏ ਹੋ ਇੰਨੀ ਦੂਰੋਂ ਚੱਲ ਕੇ, ਬਿਰਧ ਸਰੀਰ ਆਪ ਜੀ ਦਾ, ਤੇ ਆਪ ਜੀ ਨੇ ਇੱਥੇ ਆਉਣ ਦੀ ਖੇਚੜਾ ਕਿਉਂ ਕੀਤੀ? ਏਡੀ ਦੂਰੋਂ ਚੱਲ ਕੇ ਆਏ ਹੋ?
ਸਮਤ ਸਹਿਦ ਸੁਧ ਦਿਓ ਹਮ ਕੈਸੇ?
ਬਾਬਾ ਜੀ ਕਿਰਪਾ ਕਰਕੇ ਸਾਨੂੰ ਸਮਤ ਦਿਓ ਕਿ ਆਪ ਜੀ ਆਵਣਾ ਕਿਵੇਂ ਹੋਇਆ? ਆਪ ਜੀ ਦਾ ਆਪ ਜੀ ਕਿਵੇਂ ਚੱਲ ਕੇ ਆਏ ਹੋ?
ਬਿਰਦ ਬਿਰਦ ਤਦ ਕਹੀ ਗੁਰਸੁਧ ਪਾਈ ਦੁਰਗ ਗਵਾਲੀਅਰ ਸਿਰੇ ਤੋਂ ਜਾਏ।
ਬਾਬਾ ਬੁੱਢਾ ਸਾਹਿਬ ਜੀ ਬੋਲੇ ਕਹਿੰਦੇ ਭਾਈ ਸਾਨੂੰ ਅੰਮ੍ਰਿਤਸਰ ਸਾਹਿਬ ਖਬਰ ਮਿਲੀ ਹੈ ਕਿ ਗੁਰੂ ਸਾਹਿਬ ਜੀ ਇੱਥੇ ਗਵਾਲੀਅਰ ਦੇ ਕਿਲੇ ਚ ਨੇ। ਬਾਦਸ਼ਾਹ ਜਹਾਂਗੀਰ ਨੇ ਸਤਿਗੁਰਾਂ ਨੂੰ ਕਿਲੇ ਵਿਚ ਕੈਦ ਕਰ ਲਿਆ, ਗਵਾਲੀਅਰ ਦੇ ਕਿਲੇ ਚ ਭੇਜ ਦਿੱਤਾ। ਇਹ ਸਾਨੂੰ ਖਬਰ ਮਿਲੀ, ਸਾਨੂੰ ਖਬਰ ਪਹੁੰਚੀ ਹੈ।
ਕਿਸ ਕਾਰਨ ਤੇ ਤਾਂ ਪਟਾਏ ਜਾਣੇ ਜਾਏ ਨਾ ਲੋਕ ਬਤਾਏ।
ਸਾਨੂੰ ਇਹ ਕਾਰਨ ਦਾ ਨੀ ਪਤਾ ਲੱਗਾ ਕਿ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਕਿਲੇ ਚ ਭੇਜਿਆ ਕਿਉਂ ਹੈ। ਬੜੇ ਲੋਕਾਂ ਨੇ ਆ ਕੇ ਕਈ ਕਈ ਪ੍ਰਕਾਰ ਦੀਆਂ ਗੱਲਾਂ ਦੱਸੀਆਂ, ਪਰ ਪਤਾ ਨੀ ਸੀ ਲੱਗ ਰਿਹਾ ਕਿ ਕਿਸ ਕਾਰਨ ਕਰਕੇ ਸਤਿਗੁਰਾਂ ਨੂੰ ਇੱਥੇ ਕਿਲੇ ਚ ਭੇਜਿਆ। ਬਹੁਤ ਸਾਰੇ ਲੋਕਾਂ ਨੇ ਦੱਸਿਆ ਪਰ ਪਤਾ ਨੀ ਸੀ ਲੱਗ ਰਿਹਾ।
ਸੁਣਤ ਮਾਤ ਬਿਆਕੁਲ ਮੁਰ ਜਾਏ।
ਜਦੋਂ ਮਾਤਾ ਗੰਗਾ ਜੀ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਚ ਭੇਜ ਦਿੱਤਾ ਗਵਾਲੀਅਰ ਦੇ, ਤੇ ਸੁਣ ਕੇ ਮਾਤਾ ਜੀ ਦਾ ਮਨ ਬੜਾ ਮੁਰਝਾਇਆ। ਮਾਤਾ ਜੀ ਬੜੇ ਦੁਖੀ ਹੋਏ,
ਸੰਦੇਸ਼ ਮੋਹ ਉਠਾਏ।
ਉਹਨਾਂ ਨੇ ਬੜੇ ਸੰਦੇਹ ਕੀਤੇ ਆਪਣੇ ਮਨ ਚ, ਬੜੀਆਂ ਸੋਚਾਂ ਸੋਚੀਆਂ।
ਪਥ ਦਾਸੀ ਕੋ ਮੋਏ ਬੁਲਾਵਾ ਕਿਤ ਸੰਕਟ ਗਨ ਸਕਲ ਸੁਣਾਵਾ।
ਮਾਤਾ ਜੀ ਨੇ ਦਾਸੀ ਭੇਜ ਕੇ ਮੈਨੂੰ ਆਪਣੇ ਕੋਲ ਸੱਦਿਆ, ਤੇ ਮੈਨੂੰ ਆਪਣੇ ਕੋਲ ਬੁਲਾ ਕੇ ਮਾਤਾ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਮੇਰੇ ਚਿੱਤ ਵਿਚ ਇਸ ਤਰ੍ਹਾਂ ਦਾ ਭਾਰੀ ਸੰਕਟ ਹੈ, ਸੰਦੇਹ ਉੱਠਿਆ ਹੈ। ਆਪਣਾ ਸਾਰਾ ਸੰਕਟ ਮਾਤਾ ਜੀ ਨੇ ਮੈਨੂੰ ਸੁਣਾਇਆ।
ਮੋਹ ਪ੍ਰਤ ਹੁਕਮ ਮਾਤ ਦੀਏ ਇਹੋ।
ਤੇ ਮਾਤਾ ਜੀ ਨੇ ਮੈਨੂੰ ਫਿਰ ਹੁਕਮ ਦਿੱਤਾ, ਮਾਤਾ ਜੀ ਨੇ ਮੈਨੂੰ ਆਗਿਆ ਦਿੱਤੀ,
ਤੁਮ ਤੈ ਜਾਓ ਸਰਬ ਸੁਧ ਲਿਓ।
ਮੈਨੂੰ ਮਾਤਾ ਜੀ ਨੇ ਆਗਿਆ ਦਿੱਤੀ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਜਾਓ ਗਵਾਲੀਅਰ, ਤੇ ਤੁਸੀਂ ਉੱਥੇ ਜਾ ਕੇ ਸਾਰੀ ਖਬਰ ਲੈ ਕੇ ਆਓ ਕਿ ਗੱਲ ਕੀ ਹੈ, ਕਿਉਂ ਸਤਿਗੁਰਾਂ ਨੂੰ ਉੱਥੇ ਗਵਾਲੀਅਰ ਦੇ ਕਿਲੇ ਚ ਭੇਜਿਆ ਗਿਆ, ਕੀ ਕਾਰਨ ਹੈ, ਕਿਸ ਕਾਰਨ ਕਰਕੇ ਉੱਥੇ ਬਿਠਾਇਆ ਗੁਰੂ ਜੀ ਨੂੰ, ਤੁਸੀਂ ਜਾ ਕੇ ਸਾਰੀ ਸੁਧ ਲੈ ਕੇ ਆਓ।
ਬਨੋ ਸਹਾਇਕ ਸ਼ੀਘਰ ਕਰੀ ਜੈ।
ਜੇ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੈ ਉੱਥੇ ਗੁਰੂ ਸਾਹਿਬ ਨੂੰ, ਤੇ ਤੁਸੀਂ ਜਾ ਕੇ ਉਹਨਾਂ ਦੇ ਸਹਾਇਕ ਬਣੋ, ਛੇਤੀ ਕਰੋ।
ਸਾਨੂੰ ਯਤਨ ਦੁਰਗ ਨਿਕਸੀ ਜੈ।
ਯਤਨ ਕਰੋ ਉੱਥੇ ਜਾ ਕੇ ਤੇ ਉਹਨਾਂ ਨੂੰ ਕਿਲੇ ਵਿੱਚੋਂ ਬਾਹਰ ਕੱਢ ਕੇ ਲਿਆਓ, ਜਿੰਨਾ ਛੇਤੀ ਹੋ ਸਕਦਾ ਹੈ ਉਹਨਾਂ ਨੂੰ ਕਿਲੇ ਵਿੱਚੋਂ ਬਾਹਰ ਕੱਢ ਕੇ ਲਿਆਓ।
ਇਸ ਸੇਵਾ ਹਿਤ ਮੈਂ ਚੱਲ ਆਇਓ, ਮਾਤ ਬਾਕ ਕੋ ਮੈਂ ਉਲਟਾਇਓ।
ਇਸ ਕਰਕੇ ਭਾਈ ਸਿੱਖੋ ਇਸ ਸੇਵਾ ਵਾਸਤੇ ਮੈਂ ਚੱਲ ਕੇ ਆਇਆ, ਕਿਉਂਕਿ ਮਾਤਾ ਜੀ ਦਾ ਹੁਕਮ ਹੈ, ਮਾਤਾ ਗੰਗਾ ਜੀ ਦਾ ਉਹਨਾਂ ਦਾ ਵਚਨ ਮੈਂ ਉਲਟਾ ਨਹੀਂ ਸੀ ਸਕਦਾ, ਮੋੜ ਨਹੀਂ ਸੀ ਸਕਦਾ। ਉਹਨਾਂ ਦਾ ਹੁਕਮ ਸੀ ਕਿ ਤੁਸੀਂ ਜਾ ਕੇ ਖਬਰ ਲੈ ਕੇ ਆਓ, ਇਸ ਕਰਕੇ ਮੈਂ ਇੱਥੇ ਚੱਲ ਕੇ ਆਇਆ ਹਾਂ।
ਹੁਣ ਜੇਠਾ ਬੋਲਿਓ ਤੁਮ ਸਿਆਣੇ, ਉਚਿਤ ਉਪਾਉ ਕੌਣ ਅਵਠਾਨੇ।
ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਤੇ ਭਾਈ ਜੇਠਾ ਜੀ ਸੁਣ ਕੇ ਬੋਲੇ, ਕਹਿੰਦੇ ਬਾਬਾ ਜੀ ਜਿਉ ਆਇਆਂ ਨੂੰ ਆਪ ਜੀ ਆਏ ਹੋ, ਹੁਣ ਆਪ ਜੀ ਕਿਰਪਾ ਕਰਕੇ ਦੱਸੋ, ਤੁਸੀਂ ਬੜੇ ਸਿਆਣੇ ਸਿੱਖ ਹੋ, ਗੁਰੂ ਘਰ ਦੇ ਪੁਰਾਣੇ ਸਿੱਖ ਹੋ, ਦਇਆ ਕਰਕੇ ਦੱਸੋ ਵੀ ਹੁਣ ਅਸੀਂ ਉਪਾਅ ਕੀ ਕਰੀਏ। ਸਾਨੂੰ ਕੋਈ ਉਪਾਅ ਨਹੀਂ ਸੁੱਝ ਰਿਹਾ ਕਿ ਸਤਿਗੁਰੂ ਜੀ ਨੂੰ ਹੁਣ ਬਾਹਰ ਕਿਵੇਂ ਲੈ ਕੇ ਚੱਲੀਏ, ਗੁਰੂ ਸਾਹਿਬ ਬਾਹਰ ਕਿਵੇਂ ਆਉਣ। ਆਪ ਜੀ ਕਿਰਪਾ ਕਰਕੇ ਸਾਨੂੰ ਕੋਈ ਉਚਿਤ ਉਪਾਅ ਦੱਸੋ।
ਨਿਜ ਸੰਵਾਦ ਸੁਣਾਏ ਸੁਦੀਨਾ, ਤੁਮ ਆਗੇ ਹਮ ਐਸੇ ਕੀਨਾ।
ਫਿਰ ਇਹਨਾਂ ਨੇ ਆਪਣੀ ਜਿਹੜੀ ਗੱਲਬਾਤ ਪਹਿਲਾਂ ਕਰ ਰਹੇ ਸੀ ਪੰਜੇ ਸਿੱਖ, ਉਹ ਵੀ ਸਾਰੀ ਦੱਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਅਸੀਂ ਸੋਚ ਰਹੇ ਸੀ ਕਿ ਬਾਦਸ਼ਾਹ ਨੇ ਆਪਣੇ ਆਪ ਨਹੀਂ ਬੁਲਾਉਣਾ, ਹੁਣ ਉਹਨੂੰ ਕੋਈ ਰੰਗ ਵਿਖਾਉਣਾ ਪਵੇਗਾ ਤਾਂ ਬੁਲਾਏਗਾ। ਉਹ ਸਾਰੀ ਗੱਲਬਾਤ ਜੋ ਪਹਿਲਾਂ ਸਿੱਖ ਕਰ ਰਹੇ ਸੀ ਪੰਜੇ, ਉਹ ਵੀ ਇਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ ਹੈ।
ਨਹੀਂ ਰਜਾਏ ਗੁਰੂ ਕੀ ਲੀਨੀ ਯਾਂ ਤੇ ਮਸਲਤ ਭੀ ਸਭ ਇਨੀ।
ਪਰ ਅਸੀਂ ਇਹ ਸੋਚਿਆ ਕਿ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਇਹ ਕੰਮ ਕਿਵੇਂ ਕਰੀਏ। ਜੇ ਕੋਈ ਕਰਾਮਾਤ ਅਜ਼ਮਤ ਵੀ ਵਿਖਾਣੀ ਹੈ ਬਾਦਸ਼ਾਹ ਨੂੰ ਤੇ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ, ਕਿਉਂਕਿ ਜਦੋਂ ਤੱਕ ਉਹਨਾਂ ਦੀ ਆਗਿਆ ਨਹੀਂ ਲੈਂਦੇ ਉਦੋਂ ਤੱਕ ਅਸੀਂ ਕੋਈ ਕੰਮ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਇਹ ਸਾਰੀ ਸਲਾਹ ਇੱਥੇ ਹੀ ਰੋਕ ਦਿੱਤੀ ਹੈ। ਕਿ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਇਹ ਕੰਮ ਕਿਵੇਂ ਕਰੀਏ।
ਤੁਮ ਯਾਰ ਗੁਰ ਮੈਂ ਭੇਜ ਨਾ ਕੋ ਆਪ ਕਹੋ ਹਮ ਥਾਨੇ ਸੋ।
ਇਹ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਵਿਚ ਤੇ ਗੁਰੂ ਸਾਹਿਬ ਚ ਭੇਦ ਹੀ ਕੋਈ ਨੀ, ਤੁਸੀਂ ਇਕ ਮੇਕੋ ਬ੍ਰਹਮ ਗਿਆਨੀ ਹੋ, ਤੁਸੀਂ ਹੁਣ ਆਪ ਕਿਰਪਾ ਕਰਕੇ ਸਾਨੂੰ ਕਹੋ, ਅਸੀਂ ਉਸੇ ਤਰ੍ਹਾਂ ਕਰੀਏ।
ਬਿਨ ਅਜ਼ਮਤ ਹੋਏ ਨਾ ਛੁਟਕਾਰਾ,
ਕਿ ਬਿਨਾਂ ਅਜ਼ਮਤ ਤੋਂ ਹੁਣ ਛੁਟਕਾਰਾ ਨਹੀਂ ਹੋਣਾ, ਹੁਣ ਬਾਦਸ਼ਾਹ ਨੂੰ ਰੰਗ ਵਿਖਾਣਾ ਹੀ ਪੈਣਾ ਹੈ, ਹੁਣ ਬਾਦਸ਼ਾਹ ਨੂੰ ਕਰਾਮਾਤ ਵਿਖਾਉਣੀ ਪੈਣੀ ਹੈ, ਬਿਨਾਂ ਕਰਾਮਾਤ ਵਿਖਾਇਆ ਛੁਟਕਾਰਾ ਨਹੀਂ ਹੋਣਾ।
ਪਰ ਉਹ ਵਿਘਨ ਅਸਲੀ ਵਿਚਾਰਾ,
ਇਸ ਤਰ੍ਹਾਂ ਦਾ ਵਿਘਨ ਆਣ ਕੇ ਬਣਿਆ, ਹੁਣ ਆਪ ਦੀ ਕਿਰਪਾ ਕਰਕੇ ਵਿਚਾਰ ਕਰਕੇ ਦੱਸੋ।
ਜੇ ਕਰ ਤਰਾਸ ਪਾਏ ਉਰ ਸ਼ਾਓ ਸਾਏ ਦੁਰਗ ਕੇ ਮਾਓ।
ਹੁਣ ਜੇ ਬਾਦਸ਼ਾਹ ਨੂੰ ਡਰ ਹੋਵੇਗਾ ਨਾ, ਉਹਨੂੰ ਭੈ ਹੋਵੇਗਾ, ਤਾਂ ਉਹ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਚੋ ਬਾਹਰ ਕੱਢੇਗਾ।
ਨਾ ਤਾਂ ਤਿਸ ਕੋ ਬਿਗਰਤ ਕਿਆ ਗੁਰੂ ਬਿਠਾਏ ਨਿਚਿੰਤ ਭਇਆ।
ਨਹੀਂ ਤਾਂ ਬਾਦਸ਼ਾਹ ਦਾ ਉੱਥੇ ਕੀ ਵਿਗੜਦਾ, ਉਹ ਸਤਿਗੁਰਾਂ ਨੂੰ ਇੱਥੇ ਕਿਲੇ ਚ ਬਿਠਾਈ ਬੈਠਾ, ਉੱਥੇ ਉਹ ਸਦਾ ਸੁਖੀ ਹੈ, ਨਿਸ਼ਚਿੰਤ ਹੋ ਕੇ ਬੈਠਾ, ਜਦੋਂ ਤੱਕ ਉਹਨੂੰ ਕੋਈ ਡਰ ਨੀ ਨਾ ਹੁੰਦਾ ਉਦੋਂ ਤੱਕ ਨੀ ਉਹਨੇ ਬੁਲਾਉਣਾ। ਨਹੀਂ ਤਾਂ ਬਾਦਸ਼ਾਹ ਦਾ ਕੀ ਵਿਗੜਦਾ, ਸਤਿਗੁਰਾਂ ਨੂੰ ਇੱਥੇ ਬਿਠਾ ਕੇ ਆਪ ਨਿਸ਼ਚਿੰਤ ਹੋ ਰਿਹਾ।
ਜੇ ਕਬ ਸਿਮਰੈ ਗੁਰ ਗੁਣ ਗਿਆਨ ਚਾਹੇ ਹਕਾਰਨ ਕੋ ਹਿਤ ਛਾਨ।
ਕਿਤੇ ਬਾਦਸ਼ਾਹ ਕਦੇ ਗੁਰੂ ਸਾਹਿਬ ਦੇ ਗੁਣਾਂ ਨੂੰ ਚੇਤੇ ਕਰਕੇ ਉਨ੍ਹਾਂ ਨੂੰ ਯਾਦ ਵੀ ਕਰਦਾ ਔਰ ਸਤਿਗੁਰੂ ਜੀ ਨੂੰ ਆਪਣੇ ਕੋਲ ਬੁਲਾਉਣ ਵਾਸਤੇ ਮਤ ਕਰਦਾ ਹੈ।
ਚੰਦੂ ਕੇ ਪੱਖੀ ਸਮਝਾਏ ਕੈ ਬੋ ਵਿਦ ਤੇ ਮਤ ਵਿਚਲਾਏ।
ਜਿਹੜੇ ਚੰਦੂ ਦੇ ਹਮਾਇਤੀ ਨੇ, ਚੰਦੂ ਦੇ ਪੱਖੀ ਨੇ, ਉਹ ਉਸੇ ਵਕਤ ਬਾਦਸ਼ਾਹ ਨੂੰ ਕਹਿ ਕੇ ਉਹਦੀ ਮਤ ਭਰਮਾ ਦੇ। ਜੇ ਕਦੇ ਬੁਲਾਉਣ ਦੀ ਗੱਲ ਕਰਦਾ ਵੀ ਹੈ ਤੇ ਬਾਦਸ਼ਾਹ ਨੂੰ ਭਰਮਾ ਦਿੰਦੇ ਨੇ, ਅਨੇਕ ਪ੍ਰਕਾਰ ਦੀਆਂ ਗੱਲਾਂ ਕਹਿ ਕੇ ਉਹਦੀ ਮਤ ਵਿਚਲਿਤ ਕਰ ਦਿੰਦੇ ਨੇ।
ਅਵਧ ਬਦੀ ਤਿੰਨ ਬਾਸਰ ਚਾਲੀ,
ਬਾਬਾ ਜੀ ਉਹਨੇ 40 ਦਿਨ ਅਵਧ ਬੀਤੀ ਸੀ, ਕਿਹਾ ਸੀ ਕਿ 40 ਦਿਨ ਗੁਰੂ ਸਾਹਿਬ ਸਿਰਫ ਜਪ ਕਰਨ।
ਅਧਿਕ ਲਖ ਆਜ ਸੁਬਿਆਲੇ,
ਪਰ ਬਾਬਾ ਜੀ 40 ਦਿਨਾਂ ਦੀ ਬਜਾਏ ਅੱਜ 42 ਦਿਨ ਹੋ ਗਏ, 2 ਦਿਨ ਉਪਰ ਬਤੀਤ ਹੋ ਗਏ ਨੇ।
ਹਮ ਚਾਤੇ ਕਰਿਓ ਉਪਾਏ ਕਿਮ ਰਾਵਰ ਕੀ ਅਹਿ ਰਜ਼ਾਏ।
ਅਸੀਂ ਹੁਣ ਕੋਈ ਉਪਾਅ ਕਰਨਾ ਚਾਹੁੰਦੇ ਹਾਂ, ਕੋਈ ਕਰਾਮਾਤ ਬਾਦਸ਼ਾਹ ਨੂੰ ਵਿਖਾਣਾ ਚਾਹੁੰਦੇ ਹਾਂ, ਪਰ ਬਾਬਾ ਜੀ ਤੁਹਾਡੀ ਆਗਿਆ ਤੋਂ ਬਿਨਾਂ ਨਹੀਂ ਹੁਣ ਕਰ ਸਕਦੇ। ਤੁਸੀਂ ਆ ਗਏ ਹੋ, ਪਹਿਲਾਂ ਗੁਰੂ ਸਾਹਿਬ ਦੀ ਆਗਿਆ ਲੈਣੀ ਸੀ, ਸਤਿਗੁਰਾਂ ਨੇ ਸਾਨੂੰ ਆਗਿਆ ਦੇਣੀ ਨਹੀਂ, ਹੁਣ ਤੁਸੀਂ ਆ ਗਏ ਹੋ ਤੇ ਤੁਸੀਂ ਸਿਆਣੇ ਹੋ, ਜਾਣਦੇ ਹੋ ਵੀ ਕਰਾਮਾਤ ਤੋਂ ਬਿਨਾਂ, ਚਮਤਕਾਰ ਤੋਂ ਬਿਨਾਂ ਨਮਸਕਾਰ ਨਹੀਂ ਹੋਣੀ। ਹੁਣ ਇਸ ਕਰਕੇ ਹੁਣ ਤੁਸੀਂ ਦੱਸੋ ਵੀ ਤੁਹਾਡੀ ਕੀ ਰਜਾ ਹੈ, ਤੁਹਾਡੀ ਕੀ ਆਗਿਆ ਹੈ।
ਸੁਣ ਭਾਈ ਬਿਰਦ ਨੇ ਮਨ ਜਾਨੀ ਜੱਥਾ ਭਵਿਕਤ ਮੈਂ ਪ੍ਰਭ ਠਾਨੇ।
ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਹੁਣ ਜਾਣੀ ਜਾਣ ਸਨ, ਉਹ ਵੀ ਜਾਣਦੇ ਸੀ ਕਿ ਅੱਗੇ ਭਵਿੱਖਤ ਸਮੇਂ ਵਿਚ ਸਤਿਗੁਰੂ ਜੀ ਨੇ ਕੀ ਕਰਨਾ, ਕੀ ਖੇਡ ਵਰਤਾਣੀ ਹੈ, ਸਾਰਾ ਕੁਝ ਬਾਬਾ ਬੁੱਢਾ ਸਾਹਿਬ ਜੀ ਜਾਣਦੇ ਸਨ।
ਕਯੋ ਬਾਤ ਸਿੱਖਣ ਸਮਝਾਏ ਤੁਰਕੇਸ਼ਰ ਦਿਓ ਤਰਾਸ ਦਿਖਾਏ।
ਬਾਬਾ ਬੁੱਢਾ ਸਾਹਿਬ ਜੀ ਬੋਲੇ ਸਿੱਖਾਂ ਨੂੰ ਸਮਝਾ ਕੇ, ਕਹਿੰਦੇ ਭਾਈ ਸਿੱਖੋ ਫਿਰ ਬਾਦਸ਼ਾਹ ਨੂੰ ਰੰਗ ਵਿਖਾ ਹੀ ਦਿਓ, ਫਿਰ ਬਾਦਸ਼ਾਹ ਨੂੰ ਰੰਗ ਵਿਖਾ ਕੇ ਨਾ ਉਹਦੇ ਅੰਦਰ ਤਰਾਸ ਪੈਦਾ ਕਰ ਦਿਓ, ਇੰਨਾ ਡਰ ਪੈਦਾ ਕਰ ਦਿਓ ਕਿ ਡਰਦਾ ਹੋਇਆ ਆਪੇ ਗੁਰੂ ਸਾਹਿਬ ਨੂੰ ਬੁਲਾ ਦੇ।
ਮਾਤ ਹੁਕਮ ਤੇ ਮੈਂ ਇਹ ਕਹਿਓ,
ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਿਉਂਕਿ ਮਾਤਾ ਨੇ ਮੈਨੂੰ ਆਗਿਆ ਕਰਕੇ ਭੇਜਿਆ ਕਿ ਜਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਕਿਲੇ ਚੋਂ ਬਾਹਰ ਕੱਢੋ।
ਯਤਨ ਕਰਨ ਕੋ ਪਥਮਨ ਚਯੋ,
ਉਹਨਾਂ ਨੇ ਮੈਨੂੰ ਯਤਨ ਕਰਨ ਵਾਸਤੇ ਭੇਜਿਆ, ਮਾਤਾ ਜੀ ਦੀ ਆਗਿਆ ਹੈ, ਇਹ ਮਾਤਾ ਜੀ ਦਾ ਹੁਕਮ ਹੈ, ਮਾਤਾ ਗੰਗਾ ਜੀ ਦਾ।
ਕਿਸ ਕੇ ਕਹੇ ਕਰੀ ਅਸ ਬਾਤ ਗੁਰ ਬੂਝੈ ਲਿਓ ਨਾਮ ਸੁਮਾਤ।
ਇਹ ਕੱਲ ਨੂੰ ਸਤਿਗੁਰੂ ਜੀ ਤੁਹਾਨੂੰ ਪੁੱਛਣ ਕਿ ਤੁਸੀਂ ਕਿਹਦੇ ਆਖੇ ਲੱਗ ਕੇ ਕੰਮ ਕੀਤਾ, ਕਿਹਦੇ ਕੋਲੋਂ ਪੁੱਛ ਕੇ ਇਹ ਕਰਾਮਾਤ ਵਿਖਾਈ ਆ, ਬਾਦਸ਼ਾਹ ਨੂੰ ਕਿਵੇਂ ਕਿਹਦੇ ਕੋਲ ਪੁੱਛ ਕੇ ਡਰਾਇਆ, ਤੇ ਤੁਸੀਂ ਜਵਾਬ ਦਿਆ ਜੇ ਮਾਤਾ ਗੰਗਾ ਜੀ ਦੀ ਆਗਿਆ ਨਾਲ ਕੀਤਾ। ਮਾਤਾ ਜੀ ਦੀ ਆਗਿਆ ਸੀ, ਮਾਤਾ ਜੀ ਦਾ ਹੁਕਮ ਸੀ, ਉਹਨਾਂ ਦੇ ਹੁਕਮ ਨਾਲ, ਉਹਨਾਂ ਦੀ ਆਗਿਆ ਨਾਲ ਇਹ ਅਜਮਤ ਵਿਖਾਈ ਹੈ।
ਹਿਮ ਸਿੱਖਨ ਮਿਲ ਮਸਲਤ ਹੋਈ,
ਇਹ ਤਾਂ ਬਾਬਾ ਬੁੱਢਾ ਸਾਹਿਬ ਜੀ ਨਾਲ ਮਿਲ ਕੇ ਸਿੱਖਾਂ ਨੇ ਇਹ ਮਸਲਤ, ਇਹ ਸਲਾਹ ਕੀਤੀ ਹੈ।
ਜਾਮਨੀ ਮੈਂ ਤੈ ਦੋਈ,
ਬਸ ਅੱਜ ਰਾਤ ਆ ਜਾਏ, ਅੱਜ ਦੀ ਰਾਤ ਜਹਾਂਗੀਰ ਵਾਸਤੇ ਬੜੀ ਦੁਖਦਾਈ ਸਾਬਤ ਹੋਵੇਗੀ। ਅੱਜ ਰਾਤ ਨੂੰ ਅਸੀਂ ਦੋਵੇਂ ਜਾਵਾਂਗੇ, ਬਾਦਸ਼ਾਹ ਜਹਾਂਗੀਰ ਕੋਲ
ਜਾਵਾਂਗੇ।
ਸਿੱਖਾਂ ਨੂੰ ਵੀ ਖੁਸ਼ੀ ਹੋਈ, ਬਾਬਾ ਬੁੱਢਾ ਸਾਹਿਬ ਦੀ ਆਗਿਆ ਮਿਲ ਗਈ, ਬਾਬਾ ਜੀ ਦੀ ਮੋਹਰ ਲੱਗ ਗਈ। ਹੁਣ ਗੁਰੂ ਸਾਹਿਬ ਦਾ ਬਾਬਾ ਬੁੱਢਾ ਸਾਹਿਬ ਦਾ ਕਿਹਾ ਤਾਂ ਸਤਿਗੁਰੂ ਵੀ ਨਹੀਂ ਮੋੜਦੇ, ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਹੋ ਗਈ, ਸਿੱਖ ਵੀ ਬੜੇ ਖੁਸ਼ ਹੋਏ। ਸਾਰਿਆਂ ਦੇ ਮਨਾਂ ਨੂੰ ਇਹ ਗੱਲ ਭਾਈ ਚੰਗੀ ਲੱਗੀ ਕਿ ਹੁਣ ਇਹ ਉਪਾਅ ਕਰੀਏ, ਇਹ ਤਰੀਕਾ ਅਪਣਾਈਏ।
ਚਰੇ ਦੁਪਹਿਰੇ ਸਤਿਗੁਰ ਜਾਗੇ, ਮਿਲੇ ਬਿਰਦ ਭਾਈ ਅਨੁਰਾਗੇ।
ਇਹਨਾਂ ਸਿੱਖਾਂ ਨੇ ਇਧਰ ਮਸਲਤ ਕੀਤੀ, ਇਹਨਾਂ ਨੂੰ ਦੁਪਹਿਰਾ ਢਲ ਗਿਆ। ਜਦੋਂ ਦੁਪਹਿਰਾ ਢਲਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਆਪਣੇ ਆਸਣ ਤੋਂ, ਸਾਹਿਬ ਜੀ ਜਾਗੇ ਨੇ, ਔਰ ਬਾਬਾ ਬੁੱਢਾ ਸਾਹਿਬ ਜੀ ਜਾ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੇ ਹਨ।
ਜਿਮ ਬੂਜੀ ਸੁਦ ਸਰਬ ਬਡਾਏ, ਅਸ ਆਨੰਦ ਪਿਖ ਰਿਓ ਸਮਾਏ।
ਸਤਿਗੁਰੂ ਜੀ ਨੇ ਪੁੱਛਿਆ ਬਾਬਾ ਬੁੱਢਾ ਸਾਹਿਬ ਜੀ ਨੂੰ, ਉਸੇ ਤਰ੍ਹਾਂ ਬਾਬਾ ਜੀ ਨੇ ਸਾਰਾ ਸੁਖ ਸੁਨਿਆ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਿਆ ਹੈ। ਬਾਬਾ ਜੀ ਔਰ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਹੋ ਰਹੇ ਨੇ, ਤੇ ਜਿਵੇਂ ਭਾਈ ਜੇਠਾ ਜੀ ਹੋਣੀ ਬਾਦਸ਼ਾਹ ਜਹਾਂਗੀਰ ਦੇ ਅੰਦਰ ਡਰ ਤੇ ਭੈ ਪੈਦਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਸਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਿਵੇਕ,
ਹੇ ਅਪਰੰਪਰ ਹਰ ਹਰੇ
ਹੈ ਵੀ ਓਵਨ
ਸੰਤ ਹੈ ਸਦਾ ਸੰਗ
ਦਾਰ,
ਠਾਕੁਰ ਹੋ ਦਾਸਰ
ਮੈਂ ਨਿਰਗੁਣ ਗੁਣ ਨਹੀਂ ਕੋਰੇ,
ਨਾਨਕ ਦੀਜੈ ਨਾਮ ਦਾਨ
ਰੱਖੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ
ਨਾਨਕ ਉਤਨਿਆਲ।
ਵਾਹਿਗੁਰੂ ਨਾਮ ਜਹਾਜ ਹੈ
ਕਰੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰਨ।
ਵਾਹਿਗੁਰੂ ਨਾਮ ਜਹਾਜ ਹੈ
ਕਰੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।